सुकह उटल गुरु सेविया अहनिस सहज सुभाए दर्शन परसिया गुरु का जन्म मरण दुख जाए।
सतनाम श्री वाहे गुरु साहब जीओ राग गौड़ी मांझ महला चौथा गौरमुख जिंदू जप नाम करमा मत माता मत जियो नाम मुख रामा संतोख पिता कर गुण पुरख अजनमा बड़भागी नलरामा गुर जोगी पुरख मिलया रंग माणी जियो गुर हर रंग रतड़ा सदान रवाणी जियो बड़भागी नल सुगुण सजाणी जियो मेरा मन तन हर रंग भिन्ना आवो संतो मिल नाम जपाहा विच संगत नाम सदा लै लाहा जियो कर सेवा संता अमृत मुख पाहा जियो मिल पूर्व लिखड़ै तुर करमा सावन वर्ष अमृत जग छाया जियो मन मोर कोहे किड़ा शब्द मुख पाया हर अमृत उठड़ा मिलया हर राया जियो जन नानक प्रेम रतन्मा।
वाहिगुरु जी का खालसा वाहिगुरु जी की फतेह। परम सत्कार योग चवर शत्र तखत मालक दसाही पातशाही की आत्मक जोत सतगुरु पातशाह जी की पावन हजूरी अंदर साजी नवाजी गुरु खालसा सत्संग जीओ भागा वाले हो गुरु चरणा में जुड़ के गुरु जा साहब सरवण कर रहे हो आओ होर वड़ भागी बनिए। धन गुरु गरीब नवाज बख्शिश के कर साहब गुरु रामदास साहब जी बड़ा रस पिन्ना वैराग भरिया बड़ा प्यार भरिया उपदेश सिख्या जो आपां नूं दे रहे हैं सुनो बड़े प्यार दे सहत मन बिरतियां कागर करिए रसना पवित्र करो कहो गज के सारे सतनाम। हां
राग गौड़ी मांझ महला चौथा
धन गुरु गरीब नवाज साहब जी गौड़ी राग विच फरमाउंदे हन
गुरमुख जिद्दू जप नाम करमा
जिंदू जिंदू कहा है जिंद नूं बोली है जिवें आपां जिंद कह दिंदे आ कोई इलाका ओ जिंदू आखदे ने गुरु साहब ने उस मुताबक ही लिखिया है हो सकता शब्द उन्हां दे इलाके विच ही उचारण किया होवे जिंदू हे जिंद अपने आप नूं उत्तम वक्ता होण दे नाते मेरे पातशाह जी फरमा रहे ने हे जिंद जान हे प्यारे जप नाम गुरमुख करम्मा जिंदू करम्मा हे जिंद जान तू ए करम्मा कर्म कर केड़ा कर्म गुरमुख गुरु द्वारा गुरमुख बन करके जप नाम परमेश्वर दे नाम दा जपना कर क्योंकि यही श्रेष्ठ कर्म है सर्व धर्म में श्रेष्ठ धर्म हर को नाम जप निर्मल कर्म जो प्रभु का नाम जपना यही निर्मल कर्म है यही श्रेष्ठ धर्म है। ते पातशाह जी फरमाते ने हे जिंदू हे जिंद जान हे प्यारे तू क्रमा कर्म कर गुरु द्वारा अथवा गुरमुख बन के उस प्रभु दे नाम नू हे जिंद जपना कर।
मत माता मत जियो नाम मुख रामा।
गुरु साहब ने गुरबाणी विच माता बहुत सारे तरह तरह करके उपदेश दिंदिया अक्षर वरत्या है। माता एक बड़ा सत्कार योग अक्षर है। मां उस नू कहंदे ने जेड़ी जन्म देवे, जेड़ी पालना करे, जेड़ी लड़ाउना करे, लोरियां देवे, दुध पियावे, सेवा करे, बच्चे दे दुख सुख नू आप सहना करे। बड़ी वड्डी एक सेवा है पुत्र प्रति माता दी। इस करके माता नू बड़ा सत्कारिया है। गुरबाणी विच बहुत जगह ते परमेश्वर नू भी माता कहा है। इस करके कहा है जिस तरह मां आपो अपने बच्चियां नू मावां पाल दियां ने, सेवा संभाल कर दियां ने, उन्हां बदले आप दुखां नू चल दियां ने। इसे तरह सारी सृष्टि नू पैदा करन वाला, सारी सृष्टि दा माता परमेश्वर है। जे मां दो चार बच्चियां दी है, आपा सारे बच्चे हो जाइए तो साड़ी माता एको एक परमेश्वर है जो साड़ी पालना सानू जन्म साडे दुखां सुखां नू आप सहारदा। जो जन हर का सेवको हर किस की कामी, इथो तक भी करदा है। मेरे साहब जी इथे भी बड़ा सत्कार अक्षर कह रहे ने माता, मत माता मत जियो। मत नाम है बुद्धि दा। जेड़ी साड़ी बुद्धि है ये असी गुरु साहब जी दी मत वाली कर दिती है। साड़ी मत हम अज्ञान अल्प मत थोरी, असी अज्ञानी सी, थोड़ी मत सी, तुच्छ मत सी, पर असी गुरु वाली मत कर ली है। साड़ी मत गुरु वाली मत बन गई है। असी अपनी मत नू गुरु दी मत विच दे दिता है। इस करके साड़ी बुद्धि विच गुरु दी मत आ गई है। यही साड़ी माता है नाम।
नाम मुख रामा।
ते मुख दे विच जो नाम जपना है राम राम, उस परमेश्वर अकाल पुरख दा नाम जपदे हां। ये नाम जपण वाली जिहड़ी मत है ना, यही साड़ी माता है। सा मत देहो दयाल प्रभ जित तुम्हें अरादा।
संतोख पिता कर गुर पुरख अजनमा।
एक पिता है जन्म देने वाला। मेरे साहब जी आखदे ने एक पिता है कौन, जिसने सारी सृष्टि नू पैदा किया। एक पिता है दो चार बच्चियां दा, पर परमेश्वर है। जदों सब दा सांझा पिता कहांगे फिर परमेश्वर नू कहना पवेगा। सारी दुनिया दा पिता कोई बंदा नहीं हो सकदा, सारी दुनिया दी मां कोई स्त्री नहीं हो सकदी। इस करके सब दुनिया दी मां परमेश्वर, सब दुनिया दा पिता परमात्मा। हर जी माता हर जी पिता, हर जियो पत पालक, हर जी मेरी सार करे हों हर के बालक। कारगुर पुरख अजन्मा, अजन्मा जो जन्मन तो आरैप है, जो अजूनी है, जो अजन्मा है, जो जम्मन मरण तो रहत है, पुरख समर्थ है, ऐसा जो गुरु है। संतोख पिता कर गुरपुरख अजन्मा, ऐसे प्रभु परमात्मा तो प्राप्त होया होया जिहड़ा संतोख है उसे नहीं पिता करना कर, उसे नहीं पिता बना लिया, बनाना कर कीता है। ਜਿਹੜੇ ਸੰਤ ਜਨ ਨੇ ਉਹਨਾਂ ਨੇ ਜਿੱਥੇ ਸੰਤ ਜਨਾਂ ਨੇ ਆਪਣੀ ਮਾਤਾ ਅਤੇ ਆਪਣੇ ਪਿਤਾ ਨੂੰ ਸਤਿਕਾਰਿਆ, ਗੁਰੂ ਸਾਹਿਬ ਨੇ ਸੰਤ ਦੀ ਮਾਤਾ ਪਿਤਾ ਨੂੰ ਸਤਿਕਾਰਿਆ ਨਾ ਕਿ ਦੁਨੀਆਂ ਦੀ। ਸੰਤ ਦੀ ਮਾਂ ਨੂੰ ਵੀ ਸਤਿਕਾਰਿਆ, ਪਿਤਾ ਨੂੰ ਵੀ ਸਤਿਕਾਰਿਆ। ਕਿਹਾ ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਧੰਨ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਅੰਮ੍ਰਿਤਧਾਰੀ ਨੂੰ ਕਿਹਾ ਜਾਂਦਾ ਤੇਰਾ ਪਿਤਾ ਦਸਮ ਪਾਤਸ਼ਾਹ ਮਾਤਾ ਸਾਹਿਬ ਦੇਵ ਕੌਰ ਜੀ। ਸੰਤ ਜਿਨ੍ਹਾਂ ਨੇ ਹੋਰ ਵੀ ਮਾਂ ਬਾਪ ਆਪਣੇ ਬਣਾਏ ਨੇ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਛੀਏ ਤੇ ਆਖਦੇ ਨੇ, ਮੇਰੀ ਮਾਤਾ ਜੋ ਪਰਮੇਸ਼ਰ ਦਾ ਨਾਮ ਜਪਣ ਵਾਲੀ ਬੁੱਧ ਬਣ ਗਈ ਹੈ, ਇਹ ਤੇ ਸ੍ਰੇਸ਼ਟ ਮਾਂ ਹੈ। ਜੋ ਅਜਨਮਾ ਸਮਰੱਥ ਅਕਾਲ ਪੁਰਖ ਪਰਮੇਸ਼ਰ ਵੱਲੋਂ ਪ੍ਰਾਪਤ ਹੋਇਆ ਹੋਇਆ ਸੰਤੋਖ ਹੈ, ਇਸ ਨੂੰ ਅਸੀਂ ਪਿਤਾ ਬਣਾ ਲਿਆ। ਸਾਹਿਬ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜ੍ਹੀਏ ਤੇ ਐਸਾ ਚੋਗਿਆਂ ਭਰਿਆ ਇਤਿਹਾਸ ਹੈ, ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਰੋਂਗਟੇ ਖੜੇ ਕਰ ਦਿੰਦਾ। ਜੇ ਕਿਤੇ ਉਦਾਸੀਆਂ ਦੇ ਚੱਕਰ ਲਾਉਂਦੇ ਲਾਉਂਦੇ ਨਨਕਾਣਾ ਸਾਹਿਬ ਆਏ ਨੇ, ਮਾਂ ਬਾਪ ਡੁੱਲੇ ਨੇ, ਪੁੱਤਰ ਜੀ ਤੁਸੀਂ ਮਾਂ ਪਿਤਾ ਨੂੰ ਛੱਡ ਦਿੱਤਾ, ਇਕਲੌਤਾ ਹੀ ਪੁੱਤਰ ਮਾਂ ਦਾ, ਤ੍ਰਿਪਤਾ ਦਾ ਤਾਰਾ, ਤੈਂ ਮੈਨੂੰ ਛੱਡ ਦਿੱਤਾ। ਮੁਸਕਰਾ ਕੇ ਕਹਿਣ ਲੱਗੇ, ਨਾ ਨਾ, ਮੇਰੀ ਮਾਂ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ, ਮੇਰਾ ਪਿਤਾ ਹਮੇਸ਼ਾ ਮੇਰੇ ਨਾਲ ਰਹਿੰਦਾ, ਮੈਂ ਤੇ ਮਾਂ ਦੇ ਪਿਤਾ ਦੇ ਕੋਲ ਦੂਰ ਹੀ ਨਹੀਂ ਹੁੰਦਾ। ਤੇ ਕਹਿਣ ਲੱਗੇ, ਤੁਹਾਡੇ ਮਾਂ ਪਿਤਾ ਤੇ ਅਸੀਂ ਹਾਂ, ਅਸੀਂ ਤਾਂ ਤਰਲੇ ਲੈਂਦੇ ਰਹਿੰਦੇ ਹਾਂ। ਕਹਿੰਦੇ, ਮੇਰੇ ਹੋਰ ਮਾਤਾ ਪਿਤਾ ਬਣ ਗਏ ਨੇ। ਸ਼ੰਕਾ ਪੈ ਗਈ, ਕਹਿਣ ਲੱਗੀ ਉਹ ਕਿਹੜੇ ਬਣਾ ਲਏ ਜੇ। ਪਰ ਜਦੋਂ ਅੰਤਰੀਬ ਮਾਤਾ ਪਿਤਾ ਦੱਸੇ, ਸੰਤੋਖ ਪਿਤਾ, ਸ੍ਰੇਸ਼ਟ ਮਤ ਮਾਤਾ, ਤੇ ਬਾਬਾ ਕਾਲੂ ਹੈਰਾਨ ਹੋ ਗਿਆ, ਇਹ ਤੇ ਕਿਸੇ ਹੋਰ ਹੀ ਅਵਸਥਾ ਵਿੱਚ ਨੇ। ਜੇ ਕਿਤੇ ਮੇਰੇ ਪਾਤਸ਼ਾਹ ਸੁਲਤਾਨਪੁਰ ਪਹੁੰਚੇ ਨੇ ਤੇ ਸੁਲੱਖਣੀ ਜੀ ਡੁੱਲੇ ਨੇ, ਹੇ ਪਤੀ ਗੁਰਦੇਵ ਜੀ ਤੁਹਾਡੇ ਲੜ ਲਾਇਆ ਸੀ, ਤੁਸੀਂ ਮਿਲਦੇ ਨੇ, ਆਉਂਦੇ ਨੇ, ਘਰਵਾਲੀ ਦੇ ਪਾਸ ਰਹਿਣਾ ਚਾਹੀਦਾ। ਤੇ ਸਾਹਿਬ ਗੁਰੂ ਨਾਨਕ ਦੇਵ ਜੀ ਆਖਦੇ ਨੇ, ਮੈਂ ਤੇ ਆਪਣੇ ਘਰਵਾਲੀ ਕਦੋਂ ਕਦੇ ਦੂਰ ਹੀ ਨਹੀਂ ਹੋਇਆ। ਜੋ ਆਖਦੀ ਹੈ ਹੱਦ ਹੋ ਗਈ ਹੈ, ਦੁਨੀਆਂ ਤੁਹਾਡੀ ਸ਼ਬਦ ਕਰਦੀ ਹੈ, ਤੁਸੀਂ ਸੱਚ ਬੋਲਦੇ ਹੋ, ਤੇ ਮੈਨੂੰ ਤੁਸੀਂ ਸ਼ੰਕਾ ਵਿੱਚ ਪਾਉਣ ਲੱਗੇ ਹੋ। ਕਹਿਣ ਲੱਗੇ, ਨਹੀਂ, ਮੈਂ ਘਰਵਾਲੀ ਨੂੰ ਪਾਸ ਹੀ ਰੱਖਦਾ, ਕਦੇ ਦੂਰ ਨਹੀਂ ਕੀਤੀ, ਹਮੇਸ਼ਾ ਹੀ ਪਾਸ ਰਹਿੰਦੀ ਹੈ। ਉਹ ਕਿਹੜੀ ਘਰਵਾਲੀ ਹੈ? ਕਹਿੰਦੇ, ਸ੍ਰੇਸ਼ਟ ਬੁੱਧੀ। ਮੈਂ ਤੇ ਪੁੱਤਰਾਂ ਨੂੰ ਖਿਡਾਉਂਦਾ ਰਹਿੰਦਾ, ਉਹ ਕਿਹੜੇ ਪੁੱਤਰ ਬਣਾ ਲਏ ਜੇ? ਕਹਿੰਦੇ, ਸ੍ਰੇਸ਼ਟ ਬੁੱਧੀ ਤੋਂ ਗਿਆਨ ਰੂਪੀ ਪੁੱਤਰ ਬਣਾ ਲਏ ਨੇ, ਹਮੇਸ਼ਾ ਉਸ ਗਿਆਨ ਦੇ ਨਾਲ ਖੇਡਦਾ ਰਹਿੰਦਾ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਜੇ ਕਿਤੇ ਬਟਾਲੇ ਸਹੁਰੇ ਘਰ ਵਿੱਚ ਪਹੁੰਚੇ ਨੇ ਤੇ ਗੁਰੂ ਸਾਹਿਬ ਦੇ ਸੱਸ ਤੇ ਸਹੁਰਾ ਗਲ ਪੈ ਗਏ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਚੰਦੋ ਰਾਣੀ ਗੁਰੂ ਨਾਨਕ ਪਾਤਸ਼ਾਹ ਦੀ ਸੱਸ, ਉਹ ਕਹਿਣ ਲੱਗੀ, ਵੇ ਨਾਨਕਾ, ਜੇ ਮੈਨੂੰ ਪਤਾ ਹੁੰਦਾ ਤੇ ਨਾ ਤੂੰ ਮਾਂ ਬਾਪ ਕੋਲ ਰਹਿਣਾ, ਨਾ ਤੂੰ ਆਪਣੇ ਘਰਵਾਲੇ ਕੋਲ ਰਹਿਣਾ, ਨਾ ਤੂੰ ਕਿਤੇ ਸੱਸ ਸਹੁਰੇ ਨੂੰ ਮਿਲਣਾ, ਤੇ ਮੈਂ ਤੈਨੂੰ ਆਪਣੀ ਧੀ ਨਾ ਦਿੰਦੀ, ਮੈਂ ਆਪਣੀ ਲੜਕੀ ਦੀ ਜ਼ਿੰਦਗੀ ਨਾ ਰੋੜਦੀ। ਇਹ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਤੇਰੀ ਧੀ ਦੀ ਜ਼ਿੰਦਗੀ ਰੁੜੀ ਨਹੀਂ, ਤੇਰੀ ਧੀ ਦੀ ਜ਼ਿੰਦਗੀ ਸੰਸਾਰ ਦੇ ਵਿੱਚ ਤਰ ਗਈ, ਬਣ ਗਈ। ਜਿੱਥੇ ਦੁਨੀਆਂ 'ਚ ਸਾਡਾ ਨਾਮ ਹੋਵੇਗਾ, ਉੱਥੇ ਤੇਰੀ ਲੜਕੀ ਦਾ ਵੀ ਨਾਮ ਹੋਵੇਗਾ ਮਾਤਾ। ਤੇ ਫਿਰ ਤੂੰ ਪਾਸ ਕਿਉਂ ਨਹੀਂ ਰਹਿੰਦਾ? ਤੇ ਕਹਿਣ ਲੱਗੇ, ਮੈਂ ਤੇ ਹਮੇਸ਼ਾ ਹੀ ਪਾਸ ਰਹਿੰਦਾ, ਸੱਸ ਸਹੁਰਾ ਮੇਰੇ ਪਾਸ ਰਹਿੰਦੇ ਨੇ। ਕਹਿੰਦੇ, ਤੁਸੀਂ ਤਾਂ ਕਦੇ ਆਏ ਨਹੀਂ ਸਾਡੇ ਪਾਸ, ਮਿਲਦੇ ਹੀ ਨਹੀਂ ਤੁਸੀਂ ਤਾਂ। ਅਸੀਂ ਸੁਲਤਾਨਪੁਰ ਪੁੱਤਰੀ ਤੋਂ ਪੁੱਛਿਆ, ਤੁਸੀਂ ਤਾਂ ਸਾਡੀ ਲੜਕੀ ਕੋਲ ਹੀ ਨਹੀਂ ਜਾਂਦੇ, ਰਹਿੰਦੇ ਹੀ ਨਹੀਂ। ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਨਹੀਂ ਹਮੇਸ਼ਾ ਹੀ ਮੇਰੇ ਪਾਸ ਰਹਿੰਦੇ ਨੇ ਮੈਂ ਉਹਨਾਂ ਪਾਸ ਰਹਿਣਾ। ਭਾਈ ਸਾਹਿਬ ਕਹਿੰਦੇ ਚੰਦੋ ਰਾਣੀ ਕੜਕੀ ਫੇਰ, ਉਹ ਚੰਦੋ ਰਾਣੀ ਗੁਰੂ ਸਾਹਿਬ ਦੀ ਸੱਸ ਬਿਜਲੀ ਦੀ ਤਰ੍ਹਾਂ ਕੜਕੀ, ਕਹਿੰਦੀ ਵੇ ਨਾਨਕਾ ਉਹ ਤੂੰ ਕਿਹੜਾ ਵਿਆਹ ਕਰਾ ਲਿਆ, ਕਿਹੜੀ ਸੱਸ ਸਹੁਰਾ ਬਣਾ ਲਿਆ। ਤੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਹਾਂ ਬਣਾ ਲੈ ਨੇ। ਜਦੋਂ ਅੰਤਰੀਵ ਭਾਵ ਵਿੱਚ ਆਣ ਕੇ ਸ਼ਬਦ ਉਚਾਰਿਆ ਦੱਸਿਆ, ਚਰਨਾਂ ਤੇ ਢਾਹ ਪੈ, ਕਹਿਣ ਲੱਗੇ ਓਹੋ ਇੱਥੇ ਕੋਈ ਪਰਮਾਤਮਾ ਦਾ ਸਰੂਪ ਨੇ। ਅੱਜ ਧੰਨ ਗੁਰੂ ਗਰੀਬ ਨਿਵਾਸ ਗੁਰੂ ਰਾਮਦਾਸ ਸਾਹਿਬ ਜੀ ਆਖਦੇ ਨੇ ਮੈਂ ਵੀ ਮਾਤਾ ਪਿਤਾ ਹੋਰ ਬਣਾ ਲਏ ਨੇ। ਪਾਤਸ਼ਾਹ ਕਿਹੜੇ ਕਹਿੰਦੇ? ਜੋ ਰਸਨਾ ਦੇ ਨਾਲ ਨਾਮ ਜਪਣ ਵਾਲੀ ਗੁਰੂ ਸਾਹਿਬ ਜੀ ਦੀ ਸ੍ਰੇਸ਼ਟ ਬੁੱਧੀ ਸ੍ਰੇਸ਼ਟ ਅਕਲ ਮਤ ਆਪਣੀ ਬੁੱਧੀ ਵਿੱਚ ਲੈ ਆਉਂਦੀ ਹੈ, ਇਹ ਮਾਂ ਬਣਾ ਲਈ ਹੈ। ਜੋ ਪੂਰਨ ਪਰਮਾਤਮਾ ਜਨਮਾ ਸਮਰੱਥ ਸਤਿਗੁਰੂ ਜਿਹਦੇ ਪਾਸੋਂ ਉਸ ਪ੍ਰਭੂ ਦਾ ਜਿਹਦੇ ਪਾਸੋਂ ਸੰਤੋਖ ਦੀ ਪ੍ਰਾਪਤੀ ਕਰ ਲਈ ਹੈ, ਇਸ ਨੂੰ ਅਸੀਂ ਆਪਣਾ ਪਿਤਾ ਬਣਾ ਲਿਆ ਹੈ।
ਵਡਭਾਗੀ ਮਿਲ ਰਾਮਾ,
ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਉਹ ਰਾਮਾ ਰਮੰਤੀ ਰਾਮ ਮਿਲ ਪਿਆ ਮਿਲ ਗਿਆ।
ਗੁਰ ਜੋਗੀ ਪੁਰਖ ਮਿਲਿਆ,
ਰੰਗ ਮਾਣੀ ਜੀਓ।
ਗੁਰ ਜੋਗੀ ਪੁਰਖ ਮਿਲਿਆ, ਰੰਗ ਮਾਣੀ ਜੀਓ।
ਜੋ ਜੋਗੀ ਪੁਰਖ ਸਤਿਗੁਰੂ ਜੀ ਸਾਨੂੰ ਮਿਲ ਪਏ, ਉਹਨਾਂ ਦੇ ਨਾਲ ਮਿਲ ਕਰਕੇ ਅਸੀਂ ਰੰਗ ਆਨੰਦ ਮਾਨਣਾ ਕੀਤਾ ਹੈ।
ਗੁਰ ਹਰ ਰੰਗ ਰਤੜਾ, ਸਦਾ ਨਿਰਵਾਣੀ ਜੀਓ।
ਜੋ ਸਦਾ ਵਾਸਤੇ ਨਿਰਵਾਣੀ, ਨਿਰਵਾਣ ਇੱਕ ਰਸ ਹੈ, ਨਿਰਵਾਣ ਕੀਰਤਨ ਗਾਵੋ, ਇੱਕ ਰਸ ਕੀਰਤਨ ਗਾਓ, ਇੱਕ ਰਸ। ਇਹ ਨਹੀਂ ਕਦੇ ਮੂੰਹ ਤਾਂ ਨੂੰ ਚੱਕ ਕੇ, ਕਦੇ ਠਾਂ ਕਰਕੇ, ਕਦੇ ਉੱਚਾ ਕਦੇ ਨੀਵਾਂ, ਕਦੇ ਸੱਜੇ ਕਦੇ ਖੱਬੇ, ਨਹੀਂ ਇੱਕ ਰਸ ਕੀਰਤਨ ਸ਼ਬਦ ਨਾਲ ਸ਼ਬਦ, ਉਸ ਨੂੰ ਆਖਦੇ ਨੇ ਨਿਰਵਾਣ ਕੀਰਤਨ। ਨਿਰਵਾਣ ਕੀਰਤਨ, ਨਿਰਵਾਣ ਹੁੰਦਾ ਆਦਤਾਂ ਤੋਂ ਰਹਿਤ। ਸਾਨੂੰ ਕੁਝ ਆਦਤਾਂ ਹੁੰਦੀਆਂ ਨੇ, ਕਦੇ ਵਾਜੇ ਤੇ ਹੱਥ ਰੱਖ ਲਿਆ, ਕਦੇ ਉਤਾਂਹ ਨੂੰ ਚੱਕ ਲਿਆ, ਕਦੇ ਠਾਂ ਨੂੰ, ਨਹੀਂ। ਆਦਤਾਂ ਤੋਂ ਰਹਿਤ ਹੈ ਪਰਮੇਸ਼ਰ। ਬੰਦੇ ਵਿੱਚ ਬੇਅੰਤ ਆਦਤਾਂ ਨੇ, ਹਰ ਬੰਦੇ ਵਿੱਚ ਕੋਈ ਨਾ ਕੋਈ ਆਦਤ ਹੈ, ਜਿੱਥੇ ਚੰਗੀ ਹੈ ਉੱਥੇ ਮਾੜੀ ਵੀ ਹੈ। ਤਾਂ ਹੀ ਲਿਖਿਆ ਭੁੱਲਣ ਅੰਦਰ ਸਭ ਕੋ। ਪਰ ਉਹ ਪਰਮਾਤਮਾ ਜੋ ਆਦਤਾਂ ਤੋਂ ਰਹਿਤ ਹੈ, ਨਿਰਵਾਣ ਹੈ, ਉਸ ਪ੍ਰਭੂ ਦਾ ਪਿਆਰ, ਉਸ ਪ੍ਰਭੂ ਦੇ ਪਿਆਰ ਵਿੱਚ, ਉਸ ਹਰੀ ਪਰਮੇਸ਼ਰ ਦੇ ਪ੍ਰੇਮ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਰਤੜਾ ਰੰਗ ਦਿੱਤਾ ਹੈ।
ਵਡਭਾਗੀ ਮਿਲ ਸੁਗੜ ਸਜਾਣੀ ਜੀਓ।
ਤਾਂਹੀਓ ਹੀ ਉਹ ਸ੍ਰੇਸ਼ਟ ਘਾਟਾਂ ਦੇ ਘਰਨ ਵਾਲਾ ਸਜਾਣ ਉਹ ਪ੍ਰਭੂ ਮਿਲ ਪਿਆ ਤੇ ਵਡਭਾਗੀ ਬਣ ਗਏ ਹਾਂ।
ਮੇਰਾ ਮਨ ਤਨ ਹਰ ਰੰਗ ਭਿੰਨਾ,
ਸਾਡਾ ਮਨ ਤੇ ਤਨ ਇਹ ਹਰੀ ਤੇਰੇ ਪ੍ਰੇਮ ਰੰਗ ਵਿੱਚ ਭਿਉਂ ਦਿੱਤਾ ਹੈ ਗੁਰੂ ਸਾਹਿਬ ਜੀ ਨੇ।
ਆਵੋ ਸੰਤੋ ਮਿਲ ਨਾਮ ਜਪਾਹਾ,
ਆਓ ਹੀ ਸੰਤ ਜਨੋ ਪਰਮੇਸ਼ਰ ਦੇ ਪਿਆਰਿਓ, ਆਓ ਸਾਨੂੰ ਪਰਮੇਸ਼ਰ ਦੇ ਨਾਮ ਦਾ ਜਪਾਉਣਾ ਕਰੋ, ਰਲ ਮਿਲ ਘੂਮਰ ਪਾਵੋ ਭਾਈ, ਆਓ ਸਾਨੂੰ ਨਾਮ ਜਪਾਉਣਾ ਕਰੋ, ਸਾਨੂੰ ਨਾਮ ਦੇ ਨਾਲ ਜੋੜਨਾ ਕਰੋ। ਆਵੋ ਸੰਤੋ ਮਿਲ ਨਾਮ ਜਪਾ, ਇਸ ਸੰਤ ਜਨੋ ਆਓ ਨਾਮ ਜਪਾਓ, ਜੋੜੋ ਸਾਨੂੰ ਹਰੀ ਦੇ ਨਾਲ ਪਰਮੇਸ਼ਰ ਦੇ ਨਾਲ, ਇਹ ਸਾਡੀ ਬੇਨਤੀ ਹੈ। ਕਿਰਪਾ ਕਰੋ, ਬਖਸ਼ਿਸ਼ ਕਰੋ। ਮੈਂ ਇੱਥੇ ਇੱਕ ਹੋਰ ਵੀ ਇਸ਼ਾਰਾ ਕਰਦੇ ਹਾਂ, ਸਾਧ ਸੰਗਤ ਜੀ, ਜੋ ਕਈ ਵਾਰੀ ਤੁਸੀਂ ਗ੍ਰਸਦੇ ਹੋ, ਆਖਦੇ ਹੋ ਵੀ ਇੱਥੇ ਹੀ ਅਖੰਡ ਪਾਠ ਸਾਹਿਬ ਰੱਖਣਾ ਜਿੱਥੇ ਕਥਾ ਚੱਲਦੀ ਹੈ, ਇੱਥੇ ਹੀ ਰੱਖੋ। ਗ੍ਰਸਣ ਤੋਂ ਪਹਿਲਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਇਹ ਸੋਚੀਏ, ਕੁਝ ਮਹਾਤਮਾ ਦੀਆਂ ਸੰਸਥਾਵਾਂ ਨੇ, ਕੁਝ ਟਕਸਾਲਾਂ ਨੇ, ਕੋਈ ਮਹਾਂਪੁਰਸ਼ਾਂ ਦੇ ਡੇਰੇ ਨੇ, ਸਾਡਾ ਅਕਾਲ ਤਖ਼ਤ ਸਾਹਿਬ ਹੈ, ਹਰਿਮੰਦਰ ਸਾਹਿਬ ਹੈ, ਤੇ ਜੋ ਅਸੀਂ ਕਹਿੰਦੇ ਹਾਂ ਇਹ ਕਰੋ, ਉਹ ਕਿਸੇ ਸੰਸਥਾ ਨਾਲ ਮਰਯਾਦਾ ਮਿਲਦੀ ਹੈ ਕਿ ਉਹ ਜਿਹੜੀ ਅਸੀਂ ਗੱਲ ਗ੍ਰਸ ਕੇ ਕਹਿੰਦੇ ਹਾਂ ਜੀ ਇਉਂ ਕਰੋ, ਕਿ ਉਹ ਗੱਲ ਅਕਾਲ ਤਖ਼ਤ ਨਾਲ ਮਿਲਦੀ ਹੈ ਜਾਂ ਕਿਸੇ ਮਹਾਤਮਾ ਨਾਲ ਮਿਲਦੀ ਹੈ, ਜਾਂ ਸਾਡਾ ਆਪਣਾ ਵੱਖਰਾਪੁਣਾ ਜਿਹਾ ਹੀ ਹੈ। ਮੈਂ ਕਈ ਵਾਰੀ ਬੜਾ ਹੈਰਾਨ ਹੋ ਜਾਂਦਾ ਜਦੋਂ ਸੰਗਤ ਦੇ ਕੁਝ ਕੁ ਸਰੀਰ ਪ੍ਰਬੰਧਕਾਂ ਨੂੰ ਇਹ ਜ਼ੋਰ ਦਿੰਦੇ ਹੋ ਜੀ ਅਖੰਡ ਪਾਠ ਸਾਹਿਬ ਇੱਥੇ ਹੀ ਰੱਖੋ। ਇਹ ਸਥਾਨ ਜਿੱਥੇ ਰੋਜ਼ਾਨਾ ਨਿਤਨੇਮ ਚੱਲਦਾ, ਜਿੱਥੇ ਜਪਜੀ ਸਾਹਿਬ ਦਾ ਨਿਤਨੇਮ, ਸੁਖਨੀ ਸਾਹਿਬ ਦਾ ਨਿਤਨੇਮ, ਰਹਿਰਾਜ ਸਾਹਿਬ ਦਾ ਨਿਤਨੇਮ, ਉੱਥੇ ਕਥਾ ਤੇ ਕੀਰਤਨ ਵੀ ਰੋਜ਼ਾਨਾ ਦਾ ਨਿਤਨੇਮ ਹੈ। ਤੇ ਨਿਤਨੇਮ ਕਦੇ ਨਹੀਂ ਛੱਡਣਾ ਚਾਹੀਦਾ, ਭਾਵੇਂ ਹੋਰ ਜਿਹੜਾ ਵੀ ਮਰਜ਼ੀ ਹੈ ਸਵੱਛ ਕਰਮ ਕਰੀਏ, ਪਰ ਨਿਤਨੇਮ ਨਹੀਂ ਛੱਡਣਾ। ਸਿੰਘ ਦਾ ਨਿਤਨੇਮ ਹੈ ਪੰਜ ਬਾਣੀਆਂ, ਜਿਹੜਾ ਨਹੀਂ ਬਾਣੀ ਜਾਣਦਾ ਉਸਦਾ ਨਿਤਨੇਮ ਹੈ ਘੰਟਾ, ਡੇਢ ਘੰਟਾ, ਦੋ ਘੰਟੇ, ਅੱਧਾ ਘੰਟਾ, ਮੂਲ ਮੰਤਰ ਜਾਂ ਵਾਹਿਗੁਰੂ ਮੰਤਰ, ਇਹ ਜਾਂ ਰੋਜ਼ਾਨਾ ਨਿਤਨੇਮ ਹੈ। ਤੇ ਜੇ ਕਿਤੇ ਵਿਸ਼ੇਸ਼ ਤੌਰ ਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇ ਤੇ ਸਿੰਘ ਨਿਤਨੇਮ ਛੱਡ ਥੋੜੋ ਦਿੰਦਾ ਵੀ ਅੱਜ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਇਸ ਕਰਕੇ ਮੈਂ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦਾ। ਨਹੀਂ, ਨਿਤਨੇਮ ਜ਼ਰੂਰੀ ਹੈ। ਤੁਹਾਡੇ ਪਾਸ ਉੱਪਰ ਹਾਲ ਹੈ, ਉੱਥੇ ਅਖੰਡ ਪਾਠ ਸਾਹਿਬ ਰੱਖੋ। ਔਰ ਕਿੱਡਾ ਸੁੰਦਰ ਪ੍ਰੋਗਰਾਮ ਤੁਹਾਡੇ ਇਸ ਗੁਰਦੁਆਰੇ ਸਥਾਨ ਬਣਿਆ, ਨਾਲ ਹੀ ਕਮਰਾ, ਉਸ ਕਮਰੇ ਦੇ ਅੰਦਰ ਅਖੰਡ ਪਾਠ ਰੱਖੋ। ਇਹ ਸਥਾਨ ਜਿਹੜਾ ਇੱਥੇ ਨਿਤਨੇਮ ਚਲਾਓ, ਰੋਜ਼ਾਨਾ ਚਲਾਓ। ਆ ਕਥਾ ਕੀਰਤਨ ਵਿੱਚ ਦੋ ਘੰਟੇ ਸੰਗਤ ਬੈਠਦੀ ਹੈ, ਉੱਠਦੀ ਨਹੀਂ, ਪਿਆਰ ਨਾਲ ਸੁਣਦੀ ਹੈ। ਤੇ ਜਦੋਂ ਇੱਥੇ ਸਿਰਫ ਅਖੰਡ ਪਾਠ ਸਾਹਿਬ ਹੀ ਤੁਸੀਂ ਚਲਾਉਂਦੇ ਹੋ ਤੇ ਉਦੋਂ ਸੰਗਤ ਦੋ ਘੰਟੇ ਕੋਈ ਨਹੀਂ ਬੈਠਦੇ ਜੁੜ ਕੇ, ਉਦੋਂ ਚਾਰ ਸਿਰ ਆਏ ਗਏ ਆਏ ਗਏ। ਪਰ ਜਿਹੜਾ ਨਿਤਨੇਮ ਚੱਲ ਰਿਹਾ ਕਥਾ ਕੀਰਤਨ ਦਾ, ਜਿਹਨੇ ਬੈਠੇ ਹੋ ਸਭ ਨੇ ਸੁਣ ਕੇ ਉੱਠ ਕੇ ਲੰਗਰ ਛਕਣਾ। ਕੋਈ ਬੋਲਦਾ ਨਹੀਂ, ਕੋਈ ਗੱਲ ਨਹੀਂ ਕਰਦਾ, ਉਸੇ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਹੈ ਜਿਹਦੇ ਵਿੱਚੋਂ ਸੋਝੀ ਗਿਆਨ ਅਰਥ ਬੋਧ ਦੀ ਪ੍ਰਾਪਤੀ ਹੋ ਰਹੀ ਹੈ। ਫਿਰ ਦਮਦਮੀ ਟਕਸਾਲ, ਸੱਤੋ ਕੀ ਗਲੀ ਟਕਸਾਲ ਡੇਰੇ ਚੱਲਦੇ ਨੇ, ਉੱਥੇ ਅਖੰਡ ਪਾਠ ਸਾਹਿਬ ਭਾਵੇਂ ਜਿੰਨੀ ਮਰਜ਼ੀ ਆ ਜਾਣ ਪਰ ਨਿਤਨੇਮ ਨਹੀਂ ਕੈਂਸਲ ਹੁੰਦਾ, ਰਹਿ ਰਸਤਾ ਪਾਠ ਅਵੱਛ ਹੋਣਾ। ਜਦੋਂ ਇੱਥੇ ਅਖੰਡ ਪਾਠ ਸਾਹਿਬ ਰੱਖਾਂਗੇ ਫਿਰ ਰਹਿਰਾ ਸਾਹਿਬ ਕਿੱਥੇ ਕਰੋਗੇ? ਜੇ ਰਹਿਰਾ ਸਾਹਿਬ ਉੱਪਰਲੇ ਹਾਲ ਵਿੱਚ ਰੱਖ ਲਈਏ ਉੱਥੇ ਨਹੀਂ ਕਿਸੇ ਨੇ ਜਾਣਾ। ਨਿਤਨੇਮ ਜਿਹੜਾ ਹੈ ਉਹ ਜਿੱਥੇ ਚੱਲਦਾ ਉਹ ਰੋਜ਼ਾਨਾ ਰੋਜ਼ ਹੋਣਾ ਚਾਹੀਦਾ, ਨਿਤਨੇਮ ਕੈਂਸਲ ਨਹੀਂ ਹੋਣਾ ਚਾਹੀਦਾ। ਬਲਕਿ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਕਰਨ ਅੰਦਰ ਜਾਂਦੇ ਹੋ ਤੇ ਹਰਿਮੰਦਰ ਸਾਹਿਬ ਦੇ ਅੰਦਰ ਪੰਜ ਸੱਤ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਉੱਥੇ ਕੀਰਤਨ ਚੱਲ ਰਿਹਾ, ਉੱਥੇ ਪੰਜ ਸੱਤ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਉੱਪਰਲੀ ਮੰਜ਼ਿਲ ਵਿੱਚ। ਜਿਸ ਤਰ੍ਹਾਂ ਜਿੱਥੇ ਤਖ਼ਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਹੈ, ਇੱਕ ਇੱਥੇ ਅਖੰਡ ਪਾਠ ਸਾਹਿਬ ਹੈ, ਇੱਕ ਇੱਥੇ ਅਖੰਡ ਪਾਠ ਸਾਹਿਬ ਹੈ, ਔਰ ਥੱਲੇ ਕੀਰਤਨ ਦੀ ਆਵਾਜ਼ ਕਿਤਨੀ ਸਾਰੇ ਪਾਠੀ ਸਿੰਘਾਂ ਦੇ ਕੰਨਾਂ ਵਿੱਚ ਆ ਰਹੀ ਹੈ। ਮਹਾਤਮਾ ਦੇ ਡੇਰੇ ਨੇ ਤਖ਼ਤ ਤੇ, ਮਹਿਤੇ ਸਾਹਿਬ ਤਖ਼ਤ ਤੇ ਅਖੰਡ ਪਾਠ ਸਾਹਿਬ ਚੱਲਦਾ, ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੈ ਉੱਥੇ ਅਖੰਡ ਪਾਠ ਸਾਹਿਬ, ਤਿੰਨ ਇਕੱਠੇ ਚੱਲਦੇ ਨੇ। ਜਿੱਥੇ ਅਸੀਂ ਬੈਠੇ ਹਾਂ ਇੱਥੇ ਰਹਿਰਾ ਸਾਹਿਬ ਦਾ ਪਾਠ ਹੈ, ਮਗਰੋਂ ਆਰਤੀ ਹੈ, ਕੀਰਤਨ ਹੈ, ਕਥਾ ਹੈ, ਸਾਰਾ ਨਿਤਨੇਮ ਉਵੇਂ ਚੱਲਦਾ। ਹੁਣ ਜਿਹੜੀ ਆਪਾਂ ਇਹ ਰਾਇ ਦੇ ਦਿੰਦੇ ਹਾਂ ਕਈ ਵਾਰੀ ਵੀ ਜੀ ਨਹੀਂ ਇੱਥੇ ਹੀ ਜ਼ਰੂਰ ਰੱਖੋ, ਆਪਾਂ ਗ੍ਰਸਤੇ ਹਾਂ ਪ੍ਰਬੰਧਕਾਂ ਨੂੰ, ਅਖੇ ਜੀ ਹੁਣ ਫਿਰ ਅਖੰਡ ਪਾਠ ਸਾਹਿਬ ਚੱਲਦਾ, ਹੁਣ ਇੱਥੇ ਕਥਾ ਕੀਰਤਨ ਨਹੀਂ ਹੋਣਾ ਚਾਹੀਦਾ ਕਿਉਂਕਿ ਅਖੰਡ ਪਾਠੀ ਦਾ ਮਨ ਜਿਹੜਾ ਉਹ ਉਖੜੇਗਾ। ਕੀ ਦਰਬਾਰ ਸਾਹਿਬ ਵਿੱਚ ਉਹਨਾਂ ਦਾ ਮਨ ਉਖੜਦਾ ਕੀਰਤਨ ਦਾ? ਕੀ ਮੈਂ ਤੇ ਨਹੀਂ ਪਤਾ ਵੀ ਮਨ ਉਖੜਦਾ ਅਖੰਡ ਪਾਠੀ ਦਾ? ਉੱਥੇ ਮਨ ਉਖੜਦਾ, ਚਾਰ ਅਖੰਡ ਪਾਠ ਇਕੱਠੇ ਚੱਲ ਰਹੇ ਨੇ, ਹਰਖੋਵਾਲ ਡੇਰੇ ਚੱਲ ਰਹੇ ਨੇ, ਅੰਮ੍ਰਿਤਸਰ ਸੱਤੋ ਕੀ ਗਲੀ ਚੱਲ ਰਹੇ ਨੇ, ਭਾਈ ਮਨੀ ਸਿੰਘ ਜੀ ਦੀ ਟਕਸਾਲ ਕਿ ਆਪਾਂ ਉਹਨਾਂ ਨਾਲ ਸਾਰੇ ਸਿਆਣੇ ਹੋ ਗਏ ਹਾਂ। ਇੱਕ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੰਜੇ ਤੇ ਬੈਠ ਕੇ ਅੰਦਰੋਂ ਕੁੰਡਾ ਲਾ ਲੈਂਦਾ, ਮੇਰੇ ਕੋਲ ਕੋਈ ਨਾ ਹੋਵੇ, ਉਹ ਨਿਤਨੇਮ ਕਰੇ ਕਿ ਉਹਦਾ ਮਨ ਟਿਕ ਗਿਆ? ਦੇਖਿਓ ਭਲਾ ਸੌਂ ਤੇ ਨਹੀਂ ਗਿਆ ਕਿਤੇ, ਮਨ ਟਿਕਿਆ ਕਿ ਸੌਂ ਗਿਆ? ਜੇ ਕੁਝ ਪੱਲੇ ਹੈ ਤੇ ਪਾਸ ਸਾਲ ਚਾਰ ਸਰੀਰ ਬੈਠਿਆਂ ਵੀ ਮਨ ਦਾ ਟਿਕਾਓ ਬਣ ਜਾਣਾ, ਤੇ ਜੇ ਪੱਲੇ ਕੁਝ ਨਹੀਂ ਤੇ ਫਿਰ ਕੱਲੇ ਦਾ ਵੀ ਮਨ ਨਹੀਂ ਟਿਕਣਾ। ਜੇ ਕੁਝ ਮਨ ਦਾ ਟਿਕਾਓ ਬਣਾਇਆ ਹੋਇਆ ਤੇ ਤਾਬਿਆ ਬੈਠਾ ਪਾਠ ਕਰ ਰਿਹਾ, ਇੱਥੇ ਕਥਾ ਕੀਰਤਨ ਹੁੰਦਿਆਂ ਹੋਇਆਂ ਵੀ ਉਹਦੇ ਮਨ ਦਾ ਕੋਈ ਟਿਕਾਓ ਹੈ, ਪਾਠ ਕਰ ਰਿਹਾ ਟਿਕਾਓ ਹੈ, ਤੇ ਜੇ ਨਹੀਂ ਟਿਕਾਓ ਹੋਣਾ ਨਾ, ਜੇ ਪੱਲੇ ਹੀ ਕੁਝ ਨਹੀਂ ਤੇ ਫਿਰ ਭਾਵੇਂ ਕੋਲ ਚਿੜੀ ਵੀ ਨਾ ਫੜਕੇ, ਕੋਈ ਜ਼ਰੂਰੀ ਨਹੀਂ ਵੀ ਟਿਕਾਓ ਦਾ ਬਣਿਆ ਹੋਇਆ। ਇਹ ਤਾਂ ਟਿਕਾਓ ਬਣਾਉਣਾ ਪੈਂਦਾ, ਇਹ ਨਹੀਂ ਵੀ ਕੋਲ ਕੋਈ ਨਾ ਹੋਵੇ ਤੇ ਫਿਰ ਟਿਕਾਓ ਹੈ, ਜੇ ਕੋਲ ਕੋਈ ਬੋਲੇ ਨਾ ਤੇ ਟਿਕਾਓ ਹੈ, ਜਿਹਦਾ ਟਿਕਾਓ ਹੈ ਉਹਦੇ ਕੋਲ ਭਾਵੇਂ ਢੋਲ ਵੱਜੀ ਜਾਣ ਉਹਦਾ ਟਿਕਾਓ ਹੈ। ਇਸ ਵਾਸਤੇ ਮੈਂ ਤਾਂ ਇਹ ਬੇਨਤੀ ਕਰਾਂਗਾ, ਭਾਵੇਂ ਇਸ ਤਖ਼ਤ ਤੇ ਵੀ ਖੰਡ ਪਾਠ ਸਾਹਿਬ ਹੋਵੇ, ਇੱਥੇ ਨਿਤਨੇਮ ਰੋਜ਼ਾਨਾ ਰੱਖੋ, ਤੇ ਜੇ ਰਹਿਰਾ ਸਾਹਿਬ ਦਾ ਪਾਠ ਹੀ ਨਹੀਂ ਹੋਏ ਤੇ ਗੁਰਦੁਆਰੇ ਗੁਰਦੁਆਰਾ ਹੋਵੇ ਤੇ ਰਹਿਰਾ ਸਾਹਿਬ ਦਾ ਪਾਠ ਹੀ ਨਹੀਂ, ਨਿਤਨੇਮ ਜ਼ਰੂਰ ਅਵੱਚ। ਖੰਡ ਪਾਠ ਸਾਹਿਬ ਉੱਪਰਲਾ ਹਾਲ ਹੈ, ਆਹ ਕਮਰਾ ਬੜਾ ਸੁੰਦਰ ਹੈ, ਜਦੋਂ ਇੱਥੇ ਨਿਤਨੇਮ ਚੱਲੇ ਦਰਵਾਜ਼ਾ ਢੋ ਦਿਓ ਅਲੱਗ ਦਾ ਅਲੱਗ, ਜਦੋਂ ਨਿਤਨੇਮ ਹੋ ਗਿਆ ਦਰਵਾਜ਼ਾ ਖੋਲ੍ਹ ਦਿਓ ਨਾਲ ਦਾ ਨਾਲ, ਜੁਆਇੰਟ ਦਾ ਜੁਆਇੰਟ ਅਲੱਗ ਦਾ ਅਲੱਗ, ਬੜਾ ਸੁੰਦਰ ਪ੍ਰੋਗਰਾਮ। ਪਰ ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ ਵੀ ਜਦੋਂ ਕਮੇਟੀ ਵਾਲੇ ਅੰਮ੍ਰਿਤਧਾਰੀ ਸੱਤ ਅੱਠ ਸਰੀਰਾਂ ਨੇ ਇੱਕ ਸਲਾਹ ਕਰ ਲਈ ਹੈ, ਇੱਕ ਉਹ ਬੰਦਾ ਜਿਹੜਾ ਅੰਮ੍ਰਿਤ ਵੀ ਨਹੀਂ ਛਕਿਆ ਬੇਅੰਮ੍ਰਿਤੀ ਆ, ਉਹ ਕਹਿੰਦਾ ਜੀ ਆਹ ਤੁਹਾਡੀ ਗੱਲ ਗਲਤ ਹੈ, ਆਹ ਠੀਕ ਜੇ, ਬਿਲਕੁਲ ਤੁਸੀਂ ਐਵੇਂ ਚਲਾਓ। ਹੈਰਾਨ ਹੋ ਜੀਦਾ ਵੀ ਦੱਸੋ, ਇਹ ਨਾ ਕਹੋ, ਵਿਚਾਰ ਕਰੋ, ਸਲਾਹ ਕਰੋ, ਕਿਸੇ ਡੇਰੇ ਦੀ ਦਲੀਲ ਦਿਓ। ਇਸ ਵਾਸਤੇ ਮੈਂ ਬੇਨਤੀ ਕਰਾਂਗਾ ਤੇ ਜ਼ਰੂਰ ਕੋਸ਼ਿਸ਼ ਕਰੋ, ਪ੍ਰਬੰਧਕ ਵੀ ਕਰੋ ਤੇ ਸੰਗਤਾਂ ਨੂੰ ਪੂਰਾ ਪੂਰਾ ਸਾਥ ਦਿਓ, ਇਹ ਅੰਦਰ ਅਖੰਡ ਪਾਠ ਸਾਹਿਬ ਚੱਲਣ ਦਿਓ, ਇੱਥੇ ਰੋਜ਼ਾਨਾ ਨਿਤਨੇਮ ਚੱਲਣ ਦਿਓ, ਕਥਾ ਤੇ ਕੀਰਤਨ ਨੇ ਸੰਗਤ ਜੋੜਨੀ ਹੈ। ਜੇ ਇਕੱਲੇ ਇੱਥੇ ਸਿਰਫ ਅਖੰਡ ਪਾਠ ਸਾਹਿਬ ਹੀ ਚਲਾਓਗੇ ਨਾ, ਤੇ ਜਿੱਦਣ ਅਖੰਡ ਪਾਠ ਸਾਹਿਬ ਹੋਊ ਉਦਣ ਤਾਂ ਪ੍ਰੇਮੀ ਜਿਹਨੂੰ ਜਿਹਨੂੰ ਟੈਲੀਫੋਨ ਗਿਆ ਉਹ ਆ ਜੂਗਾ, ਅੱਗੇ ਪਿੱਛੇ ਸੰਗਤ ਨਹੀਂ ਜੁੜੇਗੀ, ਅੱਗੇ ਪਿੱਛੇ ਸੰਗਤ ਨਹੀਂ ਜੁੜੂ, ਅਖੰਡ ਪਾਠ ਸਾਹਿਬ ਵਾਲੇ ਦਿਨ ਜ਼ਰੂਰ ਜੁੜ ਜੂਗੀ। ਪਰ ਕਥਾ ਕੀਰਤਨ ਨੇ ਰੋਜ਼ਾਨਾ ਸਟੇਜ ਬਣਾ ਕੇ ਰੱਖਣੀ ਹੈ, ਰੋਜ਼ਾਨਾ ਸੰਗਤ ਜੋੜ ਕੇ ਰੱਖਣੀ ਹੈ। ਇਸ ਕਰਕੇ ਮੈਂ ਤਾਂ ਇਹ ਬੇਨਤੀ ਕਰਾਂਗਾ, ਜੇ ਤਖ਼ਤ ਤੇ ਵੀ ਅਖੰਡ ਪਾਠ ਚੱਲਦਾ ਪਾਰਟੀ ਜਨ ਮੂੰਹ ਪਾਠ ਕਰੇ, ਇੱਥੇ ਕਥਾ ਕੀਰਤਨ ਹੋ ਸਕਦਾ। ਪਰ ਫਿਰ ਤਾਂ ਸਾਡੇ ਕੋਲ ਕਮਰਾ, ਤੇ ਹੁਣ ਕਈ ਵੀਰ ਕਹਿੰਦੇ ਜੀ ਕਮਰੇ ਚ ਵੀ ਅਖੰਡ ਪਾਠ ਨਾ ਕਰੋ, ਅੱਗੇ ਨਾ ਉਹਦਾ ਮਨ, ਉਹਦਾ ਮਨ ਜਿਹੜਾ ਉਹ ਉਖੜਦਾ, ਇੱਥੋਂ ਆਵਾਜ਼ ਜਾਂਦੀ ਆ ਉੱਥੇ। ਜੇ ਇੰਨਾ ਹੀ ਮਨ ਹਿੱਲਿਆ ਹੋਇਆ ਨਾ, ਤੇ ਉਹ ਭਾਵੇਂ ਉਹਦੇ ਦਰਵਾਜ਼ੇ ਇਤਨੇ ਬੰਦ ਹੋਣ ਤੋਂ ਕੋਈ ਆਵਾਜ਼ ਨਾ ਚੂ ਨਾ ਕਰੇ, ਮਨ ਫਿਰ ਵੀ ਨਹੀਂ ਟਿਕਣਾ। ਮਨ ਟਿਕਾਉਣ ਵਾਸਤੇ ਕੋਸ਼ਿਸ਼ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਗੁਰੂ ਸਾਹਿਬ ਨੇ ਤਾਂ ਸਗੋਂ ਕਿਹਾ ਰਲ ਮਿਲ ਘੂਮਰ ਪਾਵੋ ਭਾਈ, ਤੁਸੀਂ ਜੋਟੀਆਂ ਨਾਲ ਮਿਲ ਕੇ ਪੜੋ, ਮਨ ਦਾ ਟਿਕਾਓ ਜ਼ਿਆਦਾ ਬਣੇਗਾ। ਜੇ ਨਹੀਂ ਟਿਕਾਓ ਤਾਂ ਇਕੱਲੇ ਬੈਠ ਕੇ ਬੰਦਗੀ ਕਰੋ, ਮਨ ਨੂੰ ਤਾਂ ਵੀ ਭੱਜੇ ਫਿਰਨਾ, ਦੌੜੇ ਫਿਰਨਾ, ਆਸੇ ਪਾਸੇ ਭੱਜਿਆ ਫਿਰਨਾ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਧੰਨ ਗੁਰੂ ਗ੍ਰੰਥ ਨਿਵਾਸ ਸਾਹਿਬ ਜੀ ਫਰਮਾਉਂਦੇ ਹਨ, ਫਿਰ ਪੜੋ ਇਹ ਪੰਕਤੀ,
ਆਓ ਸੰਤੋ ਮਿਲ ਨਾਮ ਜਪਹਾ,
ਆਓ ਸੰਤ ਜਨੋ ਮਿਲ ਕੇ ਸਾਰੇ ਇਕੱਠੇ ਹੋ ਕੇ ਪਰਮੇਸ਼ਰ ਦਾ ਨਾਮ ਜਪਣਾ ਕਰੋ, ਸਾਰੇ ਵਾਹਿਗੁਰੂ ਵਾਹਿਗੁਰੂ ਕਹਿਣਾ ਕਰੋ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਰਲ ਮਿਲ ਘੂਮਰ ਪਾਵੋ ਭਾਈ। ਸੋ ਭਾਈ, ਇਸ ਪ੍ਰਕਾਰ ਗੁਰੂ ਦੀ ਮਰਿਆਦਾ ਜਿਹੜੀ ਹੈ ਉਹਨੂੰ ਕਿਸੇ ਸਥਾਨ ਕਿਸੇ ਡੇਰੇ ਦੇ ਨਾਲ ਸ਼ੁਭ ਕਰੋ।
ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ,
ਸਤਸੰਗਤ ਵਿੱਚ ਬੈਠ ਕਰਕੇ ਲਾਹਾ ਲੈਣਾ ਕਰੋ, ਲਾਭ ਲੈਣਾ ਕਰੋ ਇਸ ਕਥਾ ਕੀਰਤਨ ਦਾ।
ਕਰ ਸੇਵਾ ਸੰਤਾਂ ਅੰਮ੍ਰਿਤ ਮੁਖ ਪਾਹਾ ਜੀਓ,
ਫਿਰ ਸੰਤ ਜਨਾਂ ਦੀ ਸੇਵਾ ਕਰੋ। ਕਿਹੜੇ ਸੰਤ ਜਨ? ਆ ਜਿਹੜੇ ਗੁਰੂ ਜੀ ਵਿਚਾਰ ਨੂੰ ਸ਼ਰਵਣ ਕਰਦੇ ਹੋ, ਸਤਸੰਗਤ ਰੂਪ ਵਿੱਚ ਲੰਗਰ ਚੱਲਦਾ, ਇਹ ਸੰਤ ਜਨਾਂ ਦੀ ਸੇਵਾ ਹੈ। ਭਾਗਾਂ ਵਾਲੇ ਨੇ ਜਿਹੜੇ ਸੰਗਤਾਂ ਨੂੰ ਲੰਗਰ ਕਰਦੇ ਹੋ, ਲੰਗਰ ਛਕਾਉਂਦੇ ਹੋ, ਭਾਗਾਂ ਵਾਲੀਆਂ ਬੀਬੀਆਂ ਜਿਹੜੀਆਂ ਜੂਠੇ ਬਰਤਨ ਮਾਂਜਦੀਆਂ, ਲੰਗਰ ਤਿਆਰ ਕਰਦੇ, ਛਕਾਉਂਦੇ, ਸੋ ਭਾਈ ਇਹ ਹੀ ਸੰਤ ਜਨਾਂ ਦੀ ਸੇਵਾ ਹੈ, ਇਹ ਹੀ ਸਤਿਗੁਰਾਂ ਦੀ ਸੇਵਾ ਹੈ, ਇਹ ਸਤਸੰਗ ਦੀ ਸੇਵਾ ਹੈ। ਉਹ ਭਾਗਾਂ ਵਾਲੇ ਗੁਰਮੁਖ ਹਨ, ਉਹ ਵਡਭਾਗੀ ਬਣ ਜਾਂਦੇ ਹਨ। ਅੰਮ੍ਰਿਤ ਮੁਖ ਪਾਹਾ ਜੀਓ, ਇਹ ਸੇਵਾ ਹੀ ਹੈ ਜਿਹੜੀ ਅੰਮ੍ਰਿਤ ਇਨਸਾਨ ਦੇ ਮੁਖ ਵਿੱਚ ਅੰਮ੍ਰਿਤ ਵੀ ਪਾਉਂਦੀ ਹੈ। ਸੇਵਾ ਤੋਂ ਨਾਮ ਰੂਪੀ ਸਿਮਰਨ ਵੀ ਮੁਖ ਵਿੱਚ ਪੈਂਦਾ ਹੈ।
ਮਿਲ ਪੂਰਬ ਲਿਖੜੇ ਧੁਰ ਕਰਮਾ,
ਮੇਰੇ ਸਾਹਿਬ ਜੀ ਫਰਮਾਉਂਦੇ ਹਨ ਕਿ ਭਾਈ ਧੁਰ ਤੋਂ ਹੀ ਇਹ ਲਿਖੇ ਹੋਏ ਸ੍ਰੇਸ਼ਟ ਕਰਮਾਂ ਕਰਕੇ ਮਿਲਾਪ ਹੋਇਆ ਹੈ। ਇਹ ਧੁਰ ਤੋਂ ਹੀ ਸ੍ਰੇਸ਼ਟ ਕਰਮ ਲਿਖੇ ਹੋਏ ਨੇ ਜੋ ਸੰਗਤ ਵਿੱਚ ਮਿਲਾਪ ਹੋਣਾ, ਜੋ ਦਸਵੰਧ ਦੀ ਮਾਇਆ ਗੁਰੂ ਦੇ ਨਿਮਿਤ, ਗੁਰੂ ਦੀ ਗੋਲਕ ਵਾਸਤੇ, ਗੁਰੂ ਦੀਆਂ ਸੰਗਤਾਂ ਦੇ ਲੰਗਰ ਵਾਸਤੇ, ਪਰਉਪਕਾਰ ਵਾਸਤੇ, ਭਲੇ ਵਾਸਤੇ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਵਾਸਤੇ, ਇਹ ਭਾਈ ਸ੍ਰੇਸ਼ਟ ਕਰਮਾਂ ਕਰਕੇ ਆ। ਤੇ ਮਾੜੇ ਕਰਮ ਸਮਝ ਲਓ ਉਗੜੇ ਨੇ, ਵੀ ਸ਼ਰਾਬਾਂ ਕਬਾਬਾਂ ਵੱਲ ਉਡਾਈ ਜਾਣੀ ਹੈ, ਬੁਰਿਆਈਆਂ ਵੱਲ ਲਾਈ ਜਾਣੀ ਹੈ, ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਜਿੱਥੇ ਗੁਰਬਾਣੀ ਸਤਿਗੁਰੂ ਜੀ ਨੇ ਜਿਸ ਧਰਤੀ ਤੇ ਬੈਠ ਕੇ ਉਚਾਰੀ ਹੈ, ਉੱਥੇ ਦੇ ਤਾਪਮਾਨ ਨੂੰ, ਵਾਤਾਵਰਨ ਨੂੰ ਕਿਹਾ ਹੈ। ਸਾਵਣ ਦੇ ਮਹੀਨੇ ਵਿੱਚ ਆਮ ਬੱਦਲ ਜਿਹੜੇ ਨੇ ਉਹ ਛਾਏ ਰਹਿੰਦੇ ਨੇ, ਜਿਵੇਂ ਇੱਥੇ ਕੋਈ ਪਤਾ ਨਹੀਂ ਕਦੋਂ ਆਏ ਕਦੋਂ ਗਏ, ਸੁਣ ਭਾਦਰੋਂ ਦੇ ਮਹੀਨੇ ਵਿੱਚ ਇਹੋ ਜਿਹਾ ਉੱਥੇ ਇਹ ਮਾਹੌਲ ਬਣਦਾ ਹੈ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ, ਜਿਸ ਤਰ੍ਹਾਂ ਇਹ ਸਾਉਣ ਦਾ ਮਹੀਨਾ ਹੈ, ਬੱਦਲ ਛਾਏ ਰਹਿੰਦੇ ਨੇ, ਇਸੇ ਤਰ੍ਹਾਂ ਸਾਉਣ ਦਾ ਮਹੀਨਾ ਕੀ ਹੈ? ਮਨੁੱਖਾ ਜਨਮ। ਬੱਦਲ ਕੌਣ ਹੈ? ਸਤਿਗੁਰੂ ਪਾਤਸ਼ਾਹ ਜੀ। ਉਸ ਬੱਦਲ ਦੇ ਵਿੱਚ ਬਾਰਿਸ਼ ਪਾਣੀ ਕਿਹੜਾ ਹੈ? ਨਾਮ ਅੰਮ੍ਰਿਤ ਰੂਪੀ। ਬੱਦਲ ਦੇ ਵਿੱਚੋਂ ਬਾਰਿਸ਼ ਵਰਦੀ ਹੈ ਸਾਵਣ ਦੇ ਮਹੀਨੇ। ਸਾਵਣ ਦਾ ਮਹੀਨਾ, ਮਨੁੱਖਾ ਜਨਮ, ਗੁਰੂ ਸਾਹਿਬ ਬੱਦਲ ਦੀ ਨਿਆਈ, ਇਹ ਨਾਮ ਅੰਮ੍ਰਿਤ ਦੀ ਇਸ ਜੱਗ ਸੰਸਾਰ ਵਿੱਚ ਇਹ ਮਨੁੱਖਾ ਜਨਮਾਂ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਿਰਦਿਆਂ ਵਿੱਚ ਇਹ ਨਾਮ ਅੰਮ੍ਰਿਤ ਦੀ ਵਰਖਾ ਕਰਦੇ ਹਨ।
ਮਨ ਮੋਰ ਕੁਹ ਕਿਹੜਾ ਸ਼ਬਦ ਮੁਖ ਪਾਇਆ,
ਤੇ ਮੋਰ ਜਿਹੜੇ ਨੇ ਨਾ ਬਾਰਿਸ਼ ਵਰਦੀ ਦੇ ਵਿੱਚ, ਉਹਨਾਂ ਨੂੰ ਫਿਰ ਜਦੋਂ ਅੰਮ੍ਰਿਤ ਜਲ ਉਹ ਮਿਲਦਾ ਹੈ, ਮਿੱਠਾ ਸਾਫ਼ ਸੁਥਰਾ ਬਾਰਿਸ਼ ਦਾ ਪਾਣੀ, ਇਹ ਫਿਰ ਉਹ ਕੁਹ ਕਿਹੜਾ ਬੋਲਦੇ ਨੇ। ਮੋਰਾਂ ਦਾ ਬੋਲਣਾ ਕਿਹਾ ਜਾਂਦਾ ਕੁਹ ਕਿਹੜਾ। ਭਾਈ ਗੁਰਦਾਸ ਜੀ ਬੜਾ ਸੁੰਦਰ ਲਿਖਦੇ ਨੇ, ਮੋਰ ਬਬੀਹੇ ਬੋਲਦੇ ਸੁਣ ਬੱਦਲ ਕਾਲੇ, ਉਹ ਕਾਲੇ ਬੱਦਲਾਂ ਨੂੰ ਵੇਖ ਕਰਕੇ ਮੋਰ ਤੇ ਬਬੀਹੇ ਫਿਰ ਬੋਲਦੇ ਨੇ। ਇਸੇ ਤਰ੍ਹਾਂ ਮੋਰ ਕਿਹੜਾ ਜਗਿਆਸੂ ਅਥਵਾ ਮਨ ਮੋਰ, ਮੇਰਾ ਮਨ ਮੋਰ ਦੀ ਨਿਆਈ ਸ਼ਬਦ ਮੁੱਖ ਪਾਇਆ, ਇਹ ਗੁਰੂ ਸਾਹਿਬ ਦਾ ਪਵਿੱਤਰ ਨਾਮ ਅਮਰ ਉਪਦੇਸ਼ ਰੂਪੀ ਪਾਣੀ, ਇਹ ਜਦੋਂ ਹਿਰਦੇ ਰੂਪੀ ਮੁੱਖ ਦੇ ਵਿੱਚ ਪਾਇਆ ਪਿਆ ਪ੍ਰਾਪਤ ਹੋਇਆ, ਤਾਂ ਇਹ ਸਾਡਾ ਮੋਰ ਮਨ ਉਹ ਕਿਹੜਾ ਬੋਲਦਾ ਹੈ, ਪ੍ਰਸੰਨਤਾ ਦੇ ਅੰਦਰ ਆਉਂਦਾ ਹੈ, ਸ਼ਿਫਤ ਕਰਦਾ ਹੈ।
ਹਰ ਅੰਮ੍ਰਿਤ ਮੁਠੜਾ ਮਿਲ ਹਰ ਰਾਇਆ ਜੀਓ,
ਹਰੇ ਅੰਮ੍ਰਿਤ ਵੁੱਠੜਾ, ਇਹ ਨਾਮ ਅੰਮ੍ਰਿਤ ਵੁੱਠੜਾ, ਇਹਦੀ ਬਾਰਿਸ਼ ਹੋਈ ਹੈ ਉਸ ਹਰੀ ਰਾਏ ਪ੍ਰਭੂ ਪਰਮੇਸ਼ਰ ਦੇ ਮਿਲਾਪ ਕਰਕੇ, ਅਥਵਾ ਇਹ ਨਾਮ ਅੰਮ੍ਰਿਤ ਦੀ ਬਾਰਿਸ਼ ਕਰਕੇ, ਇਹ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਬਾਰਿਸ਼ ਦੀ ਪ੍ਰਾਪਤੀ ਕਰਕੇ ਹੀ ਹਰੀ ਰਾਜਾ ਮਿਲਿਆ ਹੈ ਆ ਕੇ।
ਜਨ ਨਾਨਕ ਪ੍ਰੇਮ ਰਤਨਾ,
ਸਾਡੇ ਜਨਾਂ ਦਾ ਤਾਂ ਮਨ ਹੀ ਪ੍ਰਭੂ ਤੂੰ ਪ੍ਰੇਮ ਦੇ ਵਿੱਚ ਰੰਗ ਦਿੱਤਾ ਹੈ। ਪ੍ਰੇਮ ਰਤਨਾ, ਇਹ ਰਤਨ ਦੀ ਨਿਆਈ ਜੋ ਤੁਹਾਡਾ ਪ੍ਰੇਮ ਹੈ, ਇਹਦਾ ਪ੍ਰੇਮੀ ਬਣ ਗਿਆ ਹੈ ਸਾਡਾ ਮਨ ਮੋਰ। ਹਾਂਜੀ,
ਗੌੜੀ ਮਾਝ ਮਹੱਲਾ ਚੌਥਾ,
ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ,
ਆਓ ਸਖੀ ਗੁਣ ਕਾਮਣ ਕਰੀਹਾ ਜੀਓ।
ਕਾਮਣ ਨਾਮ ਹੈ ਟੂਣੇ ਦਾ, ਕਾਮਣ ਨਾਮ ਇਸਤਰੀ ਦਾ ਵੀ ਹੈ। ਸੁਣ ਸੁਣ ਮੇਰੀ ਕਾਮਣੀ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਉੱਥੇ ਕਾਮਣੀ ਨਾਮ ਇਸਤਰੀ ਦਾ, ਕਾਮਣ ਨਾਮ ਬੁੱਧੀ ਰੂਪੀ ਇਸਤਰੀ ਦਾ, ਕਾਮਣ ਇਸਤਰੀ, ਕਾਮਣ ਬੁੱਧੀ, ਕਾਮਣ ਟੂਣਾ, ਪ੍ਰਸੰਗ ਮੁਤਾਬਕ ਅਰਥ ਲਾਉਣਾ ਪੈਂਦਾ ਹੈ। ਇੱਥੇ ਜਿਹੜਾ ਪ੍ਰਸੰਗ ਚੱਲ ਰਿਹਾ ਇਹਦਾ ਟੂਣੇ ਨਾਲ ਸੰਬੰਧ ਬਣਦਾ ਹੈ। ਬੀਬੀਆਂ ਆਪਣੇ ਪਤੀ ਨੂੰ ਵਸ ਕਰਨ ਵਾਸਤੇ ਕਈ ਵਾਰੀ ਗੁਰੂ ਸਾਹਿਬ ਦੀ ਬਾਣੀ ਅਤੇ ਗੁਰੂ ਸਾਹਿਬ ਦੇ ਵਿਚਾਰ ਪ੍ਰਚਾਰ ਤੋਂ ਭੁੱਲੀਆਂ ਹੋਈਆਂ, ਜਿਹੜੀਆਂ ਗੁਰੂ ਸਾਹਿਬ ਜੀ ਦੀ ਵਿਚਾਰ ਤੋਂ ਹੀਣੀਆਂ ਨੇ, ਗੁਰਮਤ ਨਹੀਂ ਆ ਪਾਸ, ਉਹ ਬੀਬੀਆਂ ਭੁਲੇਖਿਆਂ ਭਰਮਾਂ ਵਿੱਚ ਪੈ ਜਾਂਦੀਆਂ। ਉਹ ਫਿਰ ਸਿਆਣਿਆਂ ਦੇ ਪਾਸ ਜਾਂਦੀਆਂ ਨੇ ਵੀ ਮੈਂ ਆਪਣੇ ਪਤੀ ਨੂੰ ਆਪਣੇ ਮਗਰ ਲਾਉਣਾ ਚਾਹੁੰਦੀ ਹਾਂ, ਉਹ ਮੇਰੀ ਗੱਲ ਮੰਨੇ, ਉਹ ਮੇਰੇ ਮਗਰ ਚੱਲੇ। ਫਿਰ ਉਹ ਆ ਪੇਪਰਾਂ 'ਚ ਵੀ ਪੜ੍ਹਦੇ ਹੋ ਤੁਸੀਂ ਨਾ, ਟੂਣੇ ਟੰਜਰਾਂ ਦੇ ਨਾਲ ਵੱਸ ਵਿੱਚ ਕਰਨੇ ਆ ਉਹ ਸਾਡੇ ਪਾਸ, ਔਰ ਤੇਰਾ ਬੰਦਾ ਤੇਰਾ ਮਰਦ ਤੇਰੇ ਆਖੇ ਲੱਗੇਗਾ, ਤੁਹਾਡਾ ਕਲੇਸ਼ ਖਤਮ ਹੋ ਜਾਵੇਗਾ। ਅਜੇ ਪੇਪਰਾਂ 'ਚ ਇੰਨੀ ਕੀ ਗੱਲ ਦੱਸਦੇ ਨੇ, ਪਰ ਉਹ ਬੀਬੀਆਂ ਜਿਹੜੀਆਂ ਇਸ ਪਾਸੇ ਦੀਆਂ ਚਾਹ ਬਣਦੀਆਂ ਨੇ ਉਹ ਛੇਤੀ ਨਾਲ ਚਲੇ ਜਾਂਦੀਆਂ। ਫਿਰ ਉਹਨਾਂ ਨੂੰ ਨੇੜੇ ਹੋ ਕੇ ਇਹ ਗੱਲ ਕਹੀ ਜਾਂਦੀ ਹੈ ਵੀ ਤੇਰਾ ਬੰਦਾ ਤੇਰੇ ਮਗਰ ਮਗਰ ਤੁਰਿਆ ਫਿਰੂ, ਮਗਰ ਮਗਰ ਤੇਰੇ, ਤੇਰਾ ਬੇੜਾ ਗਰਕ ਹੋਏ ਵੀ ਤੂੰ ਆਪਣੇ ਬੰਦੇ ਦਾ ਇਹ ਸਤਿਕਾਰ ਕਰਨ ਲੱਗੀ ਆ ਵੀ ਮੇਰਾ ਬੰਦਾ ਮੇਰੇ ਮਗਰ ਮਗਰ ਤੁਰਿਆ ਫਿਰੇ। ਦੱਸ ਵੀ ਤੂੰ ਆਪਣੇ ਬੰਦੇ ਦੇ ਮਗਰ ਮਗਰ ਨਾਵਾਂ ਫੇਰੇ ਲਈਆਂ ਸੀ ਕਿ ਬੰਦੇ ਨੂੰ ਮਗਰ ਲਾ ਕੇ ਨਾਵਾਂ ਫੇਰੇ ਲਈਆਂ ਸੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤਾਂ ਤੇਰੇ ਮਾਂ ਬਾਪ ਨੇ, ਪੇਕਿਆਂ ਸਹੁਰਿਆਂ ਨੇ, ਆਂਢੀਆਂ ਗੁਆਂਢੀਆਂ ਨੇ, ਭਾਈਚਾਰੇ ਰਿਸ਼ਤੇਦਾਰਾਂ ਨੇ, ਸਾਰਿਆਂ ਨੇ ਤੈਨੂੰ ਮਗਰ ਮਗਰ ਤੋਰਿਆ, ਇਸ ਕਰਕੇ ਵੀ ਤੂੰ ਮਗਰ ਮਗਰ ਨਹੀਂ, ਮਗਰ 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 ਤੁਰੀ, ਆਪਣੇ ਪਤੀ ਦੇ ਮਗਰ ਤੁਰੀ, ਮਗਰ ਨਹੀਂ, ਤਾਂ ਹੀ ਮਗਰ ਤੋਰਿਆ ਸੀ, ਖੱਬੇ ਪਾਸੇ ਬਿਠਾਇਆ ਸੀ ਇਸ ਵਾਸਤੇ ਵੀ ਤੂੰ ਖੱਬੇ ਪਾਸੇ ਹੀ ਰਹੀ। ਤੇ ਤੂੰ ਟੂਣੇ ਟੰਜਰਾਂ ਵਾਲਿਆਂ ਤੋਂ ਜਾਣੀ ਹੈ ਕਿ ਮੇਰਾ ਬੰਦਾ ਮੇਰੇ ਮਗਰ ਮਗਰ ਤੁਰੇ ਮੇਰੇ ਮੈਂ, ਤੂੰ ਆਨੰਦ ਕਾਰਜ ਕਾਹਨੂੰ ਲਏ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਉਦੋਂ ਤੂੰ ਮੋਹਰੇ ਲੱਗ ਜਾਣਾ ਸੀ ਜੀ, ਮੈਂ ਤਾਂ ਬੰਦੇ ਨੂੰ ਰੱਖਣਾ ਮਗਰ ਤੇ ਮੇਰੇ ਮਗਰ ਮਗਰ ਤੁਰੇ। ਤੇ ਕਰੋਪੀ ਹੋਵੇਗੀ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਇਹ ਪ੍ਰਣ ਕੀਤਾ ਵੀ ਮੈਂ ਬੰਦੇ ਦੇ ਮਗਰ ਰਹੂ, ਤੇ ਹੁਣ ਤੂੰ ਸਿਆਣਿਆਂ ਕੋਲ ਜਾਣੀ ਹੈ ਵੀ ਬੰਦਾ ਮੇਰੇ ਮਗਰ ਮਗਰ ਤੁਰਿਆ ਫਿਰੇ। ਅਸਲ ਇਹ ਤੇਰੀ ਕਮਜ਼ੋਰੀ ਹੈ ਕੋਈ, ਕਾਲਾ ਕਾਲਾ ਵਿੱਚ। ਤੇ ਉਹ ਸਿਆਣੇ ਫਿਰ ਨਾ ਇੱਕ ਧਾਗਾ ਦਿੰਦੇ ਆ, ਤਵੀਤ ਦਿੰਦੇ ਨੇ, ਫਿਰ ਲਿਖ ਕੇ ਦਿੰਦੇ ਨੇ ਜੰਤਰ ਮੰਤਰ ਤੰਤਰ। ਕਈ ਤਾਂ ਭੈਣਾਂ ਨਾ ਬੰਦੇ ਨੂੰ ਮਗਰ ਮਗਰ ਤੋਰਦੀਆਂ 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 ਸੁਹਾਗ ਭਾਗ ਤੋਂ ਹੱਥ ਧੋ ਲੈਂਦੀਆਂ ਨੇ, ਉਹਨਾਂ ਕਾਲਿਆਂ ਮੰਤਰਾਂ ਨਾਲ ਬੰਦੇ ਨੂੰ ਮਾਰ ਲੈਂਦੀਆਂ ਜਾਂ ਦਿਮਾਗ ਖਰਾਬ ਕਰਾ ਲੈਂਦੀਆਂ, ਮੁੜ ਕੇ ਸਾਰੀ ਜ਼ਿੰਦਗੀ ਰੋਂਦੀਆਂ ਰਹਿੰਦੀਆਂ। ਦੁਨੀਆਂ ਇਹ ਕੁਝ ਕਰਦੀ ਸੀ ਤਾਂ ਹੀ ਭਗਤ ਫਰੀਦ ਜੀ ਨੇ ਇਹ ਗੱਲ ਕਹੀ ਹੈ, ਕਮਣ ਸੋ ਅੱਖਰ ਕਮਣ ਗੁਣ, ਕਮਣ ਸੁਮਣੀਆ ਮੰਤ, ਕਮਣ ਸੋਵੇ ਸੋਹ ਕਰੀ, ਕਮਣ ਸੋਵੇ ਸੋਹ ਕਰੀ, ਜਿਤ ਵਸ ਆਵੈ ਕੰਤ। ਸਾਡੇ ਤੋਂ ਸਵਾਲ ਕੀਤਾ, ਸਾਨੂੰ ਸਮਝਾਇਆ, ਸਿੱਖਿਆ ਦਿੱਤੀ ਹੈ। ਆਪ ਇਸਤਰੀ ਬਣ ਕੇ ਪਰਮਾਤਮਾ ਨੂੰ ਪਤੀ ਬਣਾ ਕੇ ਕਹਿੰਦੇ ਨੇ ਵੀ ਇਸ ਦੁਨੀਆਂ ਦੇ ਅੰਦਰ ਖੋਟੇ ਕੰਮ ਕਰਨ ਵਾਲੇ, ਐਸੇ ਬੰਦੇ ਵਿਚਾਰੀਆਂ ਭੈਣਾਂ ਨੂੰ ਗਲਤ ਪਾਸੇ ਲਾਉਣ ਵਾਲੇ, ਗੁੰਮਰਾਹ ਕਰਨ ਵਾਲੇ, ਜਾਦੂ ਟੂਣੀਆਂ ਧਾਗੇ ਤਵੀਤਾਂ ਵਾਲੇ, ਉਹਨਾਂ ਨੇ ਇੱਕ ਤਵੀਤ ਦਿੱਤਾ, ਇੱਕ ਧਾਗਾ ਦਿੱਤਾ, ਇੱਕ ਲਿਖ ਕੇ ਮੰਤਰ ਦਿੱਤਾ, ਲਿਖ ਕੇ ਦਿੱਤਾ ਵੀ ਆਪਣੇ ਬੰਦੇ ਨੂੰ ਘੋਲ ਕੇ ਪਿਆ ਦੇ। ਤੇ ਉਹ ਪਤਾ ਕੀ ਆਖਦੇ ਨੇ, ਉਹ ਕਹਿੰਦੇ ਨੇ ਵੀ ਜਦੋਂ ਤੂੰ ਘੋਲ ਕੇ ਪਿਆਉਣਾ ਤੇਰੇ ਬੰਦੇ ਨੂੰ ਪਤਾ ਨਾ ਲੱਗੇ। ਮੈਨੂੰ ਇੱਕ ਵਾਰੀ ਕਿਸੇ ਨੇ ਪੁੱਛ ਲਿਆ, ਮੈਂ ਕਿਹਾ ਵੀ ਆਹ ਗੱਲ ਇਹਦਾ ਮਤਲਬ ਕੀ ਹੋਇਆ ਕਿ ਪਤਾ ਨਾ ਲੱਗੇ? ਕਹਿੰਦਾ ਕਿ ਇਹਦਾ ਅਸਰ ਤਾਂ ਹੋਵੇਗਾ ਜੇ ਪਤਾ ਨਾ ਲੱਗੇ। ਮੈਂ ਕਿਹਾ ਮੈਨੂੰ ਤੇ ਇਉਂ ਲੱਗਦਾ ਵੀ ਤੂੰ ਇਸ ਕਰਕੇ ਕਹਿੰਦਾ ਵੀ ਪਤਾ ਨਾ ਲੱਗੇ ਵੀ ਜੇ ਬੰਦੇ ਨੂੰ ਪਤਾ ਲੱਗ ਗਿਆ ਤੇਰੇ ਦੁਆਲੇ ਨਾ ਡਾਂਗ ਲੈ ਕੇ ਹੋ ਜੇ, ਤੂੰ ਆਪਣਾ ਮਾਂਜਾ ਲਵਾਏਗਾ, ਇਸ ਕਰਕੇ ਤੂੰ ਝੂਠ ਬੋਲਦਾ ਵੀ ਇਹਨੂੰ ਨਾ ਪਤਾ ਨਾ ਲੱਗੇ ਵੀ ਮੰਤਰ ਨੇ ਤਾਂ ਅਸਰ ਕਰਨਾ। ਤੇ ਤਵੀਤ ਜਿਹੜਾ ਉਹ ਤੁਹਾਗੇ ਵਿੱਚ ਪਰੋ ਕੇ ਗਲ ਵਿੱਚ ਪਾ ਦੇਣਾ। ਤੇ ਫਰੀਦ ਜੀ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਆਖਦੇ ਨੇ ਵੀ ਮੈਨੂੰ ਇਹ ਦੱਸੋ ਵੀ ਹੇ ਪਰਮੇਸ਼ਰ, ਮੈਂ ਵੀ ਤੈਨੂੰ ਵਸ ਕਰਨਾ ਚਾਹੁੰਦਾ, ਮੈਂ ਚਾਹੁੰਦਾ ਤੂੰ ਮੇਰੇ ਵਸ ਹੋ ਜਾ, ਤੇ ਮੈਨੂੰ ਇਹ ਦੱਸੋ ਇਹ ਭੈਣਾਂ ਦੇ ਵਸ ਹੋ ਜਾਵੇ, ਜੇ ਵਸ ਹੀ ਕਰਨਾ ਚਾਹੁੰਦੀਆਂ ਨੇ ਤੇ ਵਸ ਹੋ ਜਾਵੇ। ਤੇ ਉਹ ਕਿਹੜਾ ਰਸਤਾ ਹੈ, ਉਹ ਕਿਹੜਾ ਧਾਗਾ ਹੈ, ਕਿਹੜਾ ਤਵੀਤ ਹੈ, ਉਹ ਕਿਹੜਾ ਮੰਤਰ ਹੈ? ਅਗਲੀ ਪੰਕਤੀ 'ਚ ਬੜਾ ਸੁੰਦਰ ਜਵਾਬ ਦਿੱਤਾ ਵੀ ਜੇ ਤੁਸੀਂ ਜ਼ਰੂਰ ਹੀ ਮੰਤਰ ਲੈਣਾ ਤੇ ਆ ਗੁਰਬਾਣੀ ਦਾ ਲੈ ਲਓ। ਔਰ ਸੱਚਮੁੱਚ ਮਰਦ ਜਿਹੜਾ ਉਹ ਮਗਰ ਚੱਲੇਗਾ, ਕਹੇ ਲੱਗੇਗਾ, ਪਰ ਜੇ ਗੁਰਮਤ ਅੰਦਰ ਆ ਗਈ ਤੇ ਤੂੰ ਆਪ ਮਰਦ ਨੂੰ ਮੋਹਰੇ ਲਾਉਣਾ। ਸਰਦਾਰ ਜੀ ਅੱਗੇ ਚੱਲੋ, ਗੁਰਬਾਣੀ ਚ ਕਿਹਾ ਨਿਮਣ ਸੋ ਅੱਖਰ। ਇਹ ਬੀਬੀ ਤੇਰੇ ਅੰਦਰ ਨਿਮਰਤਾ ਆ ਜਾਏ, ਇਹ ਨਿਮਰਤਾ ਨੇ ਅੱਖਰ ਜਿਹੜੇ ਮਰਦ ਨੂੰ ਬੰਦੇ ਨੂੰ ਉਹ ਕਾਗਜ਼ ਤੇ ਲਿਖਿਆ ਹੋਇਆ ਮੰਤਰ ਘੋਲ ਕੇ ਪਿਆਉਣਾ ਸੀ, ਉਹ ਕਿਹੜਾ ਤੇਰੇ ਅੰਦਰ ਨਿਮਰਤਾ ਆ ਜਾਵੇ। ਇਹੀ ਅੱਖਰ ਘੋਲ ਕੇ ਪਿਆਉਣੇ ਨੇ, ਨਿਮਰਤਾ ਨੂੰ ਗ੍ਰਹਿਣ ਕਰਨਾ। ਨਿਮਣ ਪਤੀ ਦੇ ਅੱਗੇ ਨਿਉਂ ਕੇ ਰਹਿਣਾ। ਖਵਣ ਗੁਣ, ਗੁਣ ਨਾਮ ਭਾਗੇ ਦਾ, ਖਵਣ ਨਾਮ ਸਹਾਰਨਾ, ਪਤੀ ਦੇ ਤੌੜੇ ਬਚਨ ਨੂੰ ਸਹਾਰ ਲੈਣਾ, ਜਰਨ ਸ਼ਕਤੀ ਹੋਣੀ, ਇਹ ਧਾਗਾ ਲੈ ਲੈ। ਜਿਹ ਬਾਮਣੀਆ ਮੰਤ, ਜ਼ਬਾਨ ਦੇ ਨਾਲ ਮਿੱਠਾ ਬੋਲਣਾ, ਇਹ ਮੰਤ ਤਵੀਤ ਲੈ ਲੈ। ਤੂੰ ਆਪਣੇ ਪਤੀ ਨੂੰ ਮਿੱਠਾ ਬੋਲੇ, ਇਹ ਤਵੀਤ ਹੈ। ਜੇ ਉਖੜੀ ਉਹ ਕੁਹਾੜੀ ਵਾਂਗੂ ਕਹੇਗੀ ਤੇ ਫਿਰ ਨਹੀਂ ਗੱਲ ਬਣਨੀ, ਨਹੀਂ ਪਿਆਰ ਨਾਲ ਮਿੱਠਾ ਬੋਲੇਗੀ ਤੇ ਤਵੀਤ ਜਿੰਨਾ ਅਸਰ ਕਰੇਗਾ ਤੇਰਾ ਮਿੱਠਾ ਬੋਲਿਆ ਹੋਇਆ। ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸੇ ਆ ਗਈ ਕੰਤ। ਫਰੀਦ ਜੀ ਕਹਿੰਦੇ ਨੇ ਆਹ ਬੰਦਾ ਕੀ ਰੱਬ ਵੀ ਤੇਰੇ ਵਸ ਵਿੱਚ ਹੋ ਜਾਓ ਜੇ ਇਹ ਤਿੰਨ ਗੁਣ ਗ੍ਰਹਿਣ ਕਰ ਲਵੇ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਰ ਇਹ ਅਲਾਮਤਾਂ ਵੇਖੀਆਂ ਸੁਣੀਆਂ ਤੇ ਤਾਂ ਹੀ ਗੁਰਬਾਣੀ ਵਿੱਚ ਕਹਿਣਾ ਪਿਆ। ਹਾਂਜੀ ਪੜ੍ਹੋ ਫਿਰ ਪੰਕਤੀ, ਫਰਮਾਉਂਦੇ ਹਨ ਸਾਨੂੰ ਸਿੱਖਿਆ ਦਿੰਦੇ ਨੇ ਇਹ ਭੈਣੋ ਸੁਣੋ।
ਆਓ ਸਖੀ ਗੁਣ ਕਾਮਣ ਕਰੀ ਹਾਜੀਓ,
ਕਾਮਣ ਟੂਣਾ, ਕਰੀਹਾ ਕਰਨਾ, ਇਹ ਟੂਣਾ ਕਿਹੜਾ ਕਰਨਾ? ਸਤਿਗੁਰੂ ਪਾਤਸ਼ਾਹ ਆਪਣੇ ਆਪ ਨੂੰ ਇਸਤਰੀ ਬਣਾ ਕੇ ਤੇ ਭੈਣਾਂ ਨੂੰ ਨਾਲ ਮਿਲਾ ਕੇ ਆਖਦੇ ਨੇ, ਭੈਣਾਂ ਕਿਹੜੀਆਂ? ਸੰਤ ਮਹਾਤਮਾ, ਕਿਉਂਕਿ ਰੱਬ ਦੇ ਘਰ ਵਾਲੀ ਸੰਤ ਹੈ। ਹੇ ਮਹਾਤਮਾ ਸੰਤ ਰੂਪੀ ਜਗਿਆਸੂ ਰੂਪੀ ਸਖੀਓ, ਆਓ ਉਸ ਪਰਮਾਤਮਾ ਦੇ ਗੁਣਾਂ ਦਾ ਇਹ ਕਾਮਣ ਟੂਣਾ ਜਿਹੜਾ ਹੈ ਇਹਨੂੰ ਪ੍ਰਾਪਤ ਕਰੀਹਾ ਕਰੋ। ਉਸ ਵਾਹਿਗੁਰੂ ਦੇ ਗੁਣ ਗਾਉਣੇ, ਇਹ ਹੈ ਅਸਲ ਦੇ ਵਿੱਚ ਕਾਮਣ ਟੂਣਾ। ਇਹ ਗੁਰਬਾਣੀ ਰੂਪੀ, ਸ਼ਬਦ ਰੂਪੀ, ਮੂਲ ਮੰਤਰ ਰੂਪੀ ਸਭ ਤੋਂ ਵੱਡਾ ਮੰਤਰ ਹੈ ਪ੍ਰਭੂ ਦੇ ਗੁਣਾਂ ਦਾ ਇਹ ਟੂਣਾ। ਹੇ ਸਖੀਓ ਸੰਤ ਜਨੋ, ਆਓ ਇਸ ਨੂੰ ਪ੍ਰਾਪਤ ਕਰੀਏ।
ਮਿਲ ਸੰਤ ਜਨਾ ਰੰਗ ਮਾਣੈ ਰਲੀਆਂ ਜੀਓ,
ਫਿਰ ਸੰਤ ਜਨਾਂ ਦੇ ਨਾਲ ਮਿਲ ਕਰਕੇ ਉਸ ਪਤੀ ਪਰਮਾਤਮਾ ਦੇ ਆਨੰਦ ਨੂੰ ਮਾਨਣਾ ਕਰਾਂਗੇ। ਮਤਲਬ ਤਾਂ ਇਹ ਸੀ ਵੀ ਪਤੀ ਬਚਨ ਮੰਨੀ ਚੱਲੇ, ਰੱਬ ਬਚਨ ਮੰਨੇਗਾ। ਮੇਰੀ ਬਾਂਧੀ ਭਗਤ ਛਡਾਵੈ, ਬਾਂਧਾ ਭਗਤ ਨਾ ਛੁੱਟੈ ਮੋਹੇ। ਬੰਦਾ ਤੇ ਕੀ, ਰੱਬ ਵੀ ਗੱਲ ਮੰਨੇਗਾ। ਐਸੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਰਲੀਆਂ ਖੁਸ਼ੀਆਂ ਮੰਨਣਾ ਕਰੋ। ਗੁਰਾ ਟੂਣਾ ਉਸ ਪਰਮਾਤਮਾ ਅਥਵਾ ਸਤਿਗੁਰੂ ਜੀ ਦੇ ਗੁਣਾਂ ਨੂੰ ਗਾਉਣ ਰੂਪੀ।
ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਓ,
ਗੁਰੂ ਸਾਹਿਬ ਜੀ ਨੇ ਜਦੋਂ ਗਿਆਨ ਰੂਪੀ ਦੀਵਾ ਮਨ ਵਿੱਚ ਬਾਲ ਦੇਵੇਗਾ ਐਸੇ ਸੰਤ ਜਨ ਸਖੀਆਂ ਦੇ,
ਹਰ ਤੁੱਠੇ ਢੋਲ ਢੋਲ ਮਿਲਿਆ ਜੀਓ,
ਫਿਰ ਹਰੀ ਪਰਮੇਸ਼ਰ ਤੁੱਠ ਜਾਵੇਗਾ। ਜਦੋਂ ਗੁਰੂ ਸਾਹਿਬ ਦਾ ਗਿਆਨ ਰੂਪੀ ਦੀਵਾ ਬਲ ਗਿਆ ਤਾਂ ਉਹ ਹਰੀ ਪਰਮੇਸ਼ਰ ਤੁੱਠ ਜਾਵੇਗਾ ਤੇ ਫਿਰ ਢੁੱਲ ਢੁੱਲ ਮਿਲਿਆ ਜੀਓ। ਉਹਤੇ ਢੁੱਲ ਢੁੱਲ ਕੇ, ਉਹਤੇ ਡੁੱਲ ਡੁੱਲ ਕੇ, ਉਹਤੇ ਨੇੜੇ ਹੋ ਕੇ, ਉਹਤੇ ਬੜੇ ਪਿਆਰ ਦੇ ਨਾਲ ਤੈਨੂੰ ਮਿਲੇਗਾ।
ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ,
ਮੇਰੇ ਪਿਆਰੇ ਪਤੀ ਮੇਰੇ ਮਨ ਦਾ ਪਿਆਰ ਤੇਰੇ ਨਾਲ ਲੱਗ ਚੁੱਕਾ ਹੈ।
ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ,
ਮੇਰੇ ਵਿਚੋਲੇ ਸਤਿਗੁਰੂ ਜੀ ਨੇ ਮੈਨੂੰ ਮੇਰੇ ਪਤੀ ਪਰਮੇਸ਼ਰ ਤੇਰੇ ਨਾਲ ਮਿਲਣਾ ਕੀਤਾ ਹੈ।
ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ,
ਇੱਥੇ ਸੰਤਾਂ ਦਾ ਅਰਥ ਸਤਿਗੁਰੂ ਕਰਨਾ ਹੈ। ਪਿਛਲੀ ਪੰਕਤੀ ਆ ਗਈ ਹੈ ਸਤਿਗੁਰ ਵਿਚੋਲੇ ਨੇ ਮੇਲਿਆ, ਇਸ ਕਰਕੇ ਮੈਂ ਆਪਣਾ ਮਨ ਇਹ ਪਰਮੇਸ਼ਰ ਸਤਿਗੁਰਾਂ ਨੂੰ ਭੇਟਾ ਕਰਦਾ। ਇਹ ਨਹੀਂ ਵੀ ਜੇ ਗੁਰੂ ਸਾਹਿਬ ਨੇ ਪਰਮੇਸ਼ਰ ਤੇਰੇ ਨਾਲ ਮੇਲ ਦਿੱਤਾ ਤੇ ਹੁਣ ਮੈਂ ਗੁਰੂ ਨੂੰ ਛੱਡ ਦੇਵਾਂ, ਨਹੀਂ ਮੈਂ ਗੁਰੂ ਨੂੰ ਛੱਡਾਂਗਾ ਨਹੀਂ, ਕਿਉਂਕਿ ਤੇਰੇ ਨਾਲ ਮਿਲਣ ਵਾਲਾ ਆਖਰ ਮੈਨੂੰ ਗੁਰੂ ਸੀ। ਹੇ ਵਿਚੋਲੇ ਮੈਂ ਤੇਰਾ ਸਤਿਕਾਰ ਕਰਾਂਗੀ, ਕਿਉਂਕਿ ਆਖਰ ਤੂੰ ਹੀ ਮੇਰੇ ਪਤੀ, ਚੰਗਾ ਪਤੀ ਮੈਨੂੰ ਭਾਲ ਕੇ ਟੋਲ ਕੇ ਦਿੱਤਾ ਨਾ ਮਿਲਿਆ। ਰੱਬ ਨਾਲ ਮਿਲ ਕੇ ਇਹ ਸਤਿਗੁਰੂ ਮੈਂ ਤੈਨੂੰ ਛੱਡ ਨਹੀਂ ਦਿਆਂਗਾ, ਨਹੀਂ ਇਹ ਪਰਮੇਸ਼ਰ ਮੈਂ ਛੱਡਾਂਗਾ ਨਹੀਂ, ਕਿਉਂਕਿ ਮੇਰੇ ਨਾਲ ਮਿਲਣ ਵਾਲੇ, ਤੁਹਾਡੇ ਨਾਲ ਮੈਨੂੰ ਮਿਲਣ ਵਾਲੇ ਮੇਰੇ ਸਤਿਗੁਰੂ ਨੇ। ਮੈਂ ਉਹਨਾਂ ਸੰਤਾਂ ਨੂੰ ਆਪਣਾ ਮਨ ਦਿੰਦਾ ਹਾਂ, ਪਰ ਮੇਲੇ ਜੀਓ ਜਿਹਨਾਂ ਸਤਿਗੁਰਾਂ ਨੇ ਇਹ ਪ੍ਰਭੂ ਤੇਰੇ ਨਾਲ ਮਿਲਣਾ ਕੀਤਾ
ਹਰ ਵਿਕੜੋਂ ਸਦਾ ਭੁੱਲੇ ਜੀਏ
ਅਸੀਂ ਸਤਿਗੁਰੂ ਸਾਹਿਬ ਜੀ ਦੇ ਉੱਪਰੋਂ ਸਦਾ ਵਾਸਤੇ ਵਿਟੜੋਂ ਉੱਪਰੋਂ ਘੋਲੇ ਘੋਲ ਘੁਮਾਈ ਵਾਰਨੇ ਫਿਰ ਨਹੀਂ ਜਾਂਦਾ ਹਾਂ
ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ
ਹਾਂਜੀ ਅੱਗੇ
ਹਰ ਕਰ ਕਿਰਪਾ ਮਨ ਵਸ ਜੀਓ
ਹਰੀ ਨੇ ਕੀਤੀ ਕਿਰਪਾ ਤੇ ਮਨ ਦੇ ਵਿੱਚ ਗਏ ਵਸ ਉਹਦੀ ਬਖਸ਼ਿਸ਼ ਦੇ ਨਾਲ ਮਨ ਵਿੱਚ ਵਸ ਗਏ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹੇ ਵੇਲੇ ਵਸੇ ਹੋਏ ਮਨ ਦੇ ਵਿੱਚ ਹੇ ਮੇਰੇ ਪਿਆਰੇ ਹੁਣ ਮੈਨੂੰ ਛੱਡ ਨਾ ਜਾਇਓ ਮੈਂ ਤੁਹਾਨੂੰ ਛੱਡਾਂਗਾ ਨਹੀਂ ਨਹੀਂ ਮੇਰੀ ਇਹੋ ਬੇਨਤੀ ਹੈ ਗੁਰੂ ਸਾਹਿਬ ਦੀ ਵਿਚੋਲੇ ਸਤਿਗੁਰਾਂ ਦੀ ਕਿਰਪਾ ਨਾਲ ਤੁਸੀਂ ਮਨ ਵਿੱਚ ਵਸੇ ਹੋ ਇਹ ਵਸਿਆਂ ਹੋਇਆਂ ਵੀ ਮੇਰੀ ਬੇਨਤੀ ਹੈ ਵਸ ਮੇਰੇ ਪਿਆਰੇ ਆ ਹੇ ਮੇਰੇ ਪਿਆਰੇ ਮੇਰੇ ਹਿਰਦੇ ਵਿੱਚ ਵਸੇ ਰਹੋ ਮੈਂ ਕਿਤੇ ਫਿਰ ਮਨਮੁੱਖ ਨਾ ਬਣ ਜਾਵਾਂ ਸਭ ਕੁਝ ਪ੍ਰਾਪਤ ਕਰਕੇ ਮੈਂ ਤੁਹਾਨੂੰ ਭੁੱਲ ਨਾ ਜਾਵਾਂ ਮੈਂ ਤੁਹਾਨੂੰ ਛੱਡ ਨਾ ਦੇਵਾਂ ਹੇ ਮੇਰੇ ਪਿਆਰੇ ਹੇ ਮੇਰੇ ਗੋਬਿੰਦ ਮੇਰੇ ਹਿਰਦੇ ਵਿੱਚ ਵਸੇ ਰਹੋ ਮੈਂ ਤੁਹਾਨੂੰ ਯਾਦ ਰੱਖਾਂ ਮੈਂ ਟੁੱਟ ਨਾ ਜਾਵਾਂ ਕਿਤੇ
ਹਰ ਕਰ ਕਿਰਪਾ ਮਨਸ ਬਸ ਜੀਓ
ਹਰੀ ਕਿਰਪਾ ਕਰੋ ਵਸੇ ਰਹੋ ਸਾਡੇ ਹਿਰਦੇ ਵਿੱਚ
ਮਨ ਚੰਦੜਾ ਫਲ ਪਾਇਆ ਮੇਰੇ ਗੋਬਿੰਦਾ
ਕਿਉਂਕਿ ਮਨ ਚੰਦੜਾ ਜੋ ਕੁਝ ਚਾਹੀਦਾ ਸੀ ਮਨ ਇੱਛਤ ਫਲ ਇਹ ਅਸੀਂ ਹੇ ਮੇਰੇ ਗੋਬਿੰਦ ਸਾਰੀ ਪਰਮੇਸ਼ਰ ਦੇ ਪਾਸੋਂ ਪ੍ਰਾਪਤ ਕਰ ਲਿਆ ਇਸ ਕਰਕੇ ਸਾਡੀ ਬੇਨਤੀ ਹੈ ਕਿ ਅਸੀਂ ਪ੍ਰਾਪਤ ਕਰਕੇ ਕਿਤੇ ਮਨਮੁੱਖ ਨਾ ਹੋ ਜਾਈਏ ਬਈ ਜੇ ਸਾਡੀ ਇੱਛਾ ਪੂਰੀ ਹੋ ਗਈ ਹੈ ਤੇ ਹੁਣ ਅਖੰਡ ਪਾਠ ਕਰਾਉਣਾ ਹੀ ਨਹੀਂ ਤੇ ਹੁਣ ਤੇ ਇੱਛਾ ਪੂਰੀ ਹੋ ਗਈ ਹੈ ਬਈ ਜਿਹੜਾ ਫਲ ਸੀ ਉਹ ਤੇ ਮਿਲ ਗਿਆ ਤੇ ਹੁਣ ਗੁਰਦੁਆਰੇ ਜਾਣ ਦੀ ਲੋੜ ਹੀ ਨਹੀਂ ਹੈ ਕੁਝ ਚਾਹੁੰਦੇ ਸਾਂ ਲੈਣਾ ਉਹ ਮਿਲ ਗਿਆ ਹੁਣ ਕੀ ਲੋੜ ਹੈ ਲੰਗਰ ਕਰਵਾਉਣ ਦੀ ਭਾਵਨਾ ਤਾਂ ਪੂਰੀ ਹੋ ਗਈ ਹੈ ਸ਼ੁਕਰਾਨਾ ਵੀ ਤਾਂ ਕਰਨਾ ਹੈ ਨਾ ਇਸ ਕਰਕੇ ਕਿਰਪਾ ਕਰੋ ਬਖਸ਼ਿਸ਼ ਕਰੋ ਇਹ ਤੁਹਾਡੀ ਰਹਿਮਤ ਦੇ ਨਾਲ ਸਾਡੇ ਮਨ ਦੀਆਂ ਇੱਛਾ ਪੂਰੀਆਂ ਹੋ ਗਈਆਂ ਜਿੱਥੋਂ ਹੋਈਆਂ ਜਿਸ ਗੁਰੂ ਅਸਥਾਨ ਤੋਂ ਹੁਣ ਉਸ ਗੁਰੂ ਦੇ ਸਥਾਨ ਤੋਂ ਟੁੱਟੀਏ ਨਾ ਇਹ ਕਿਰਪਾ ਕਰੋ ਜੀ ਹੇ ਮੇਰੇ ਗੋਬਿੰਦ ਮਾਲਕ
ਗੁਰ ਪੂਰਾ ਵੇਖ ਵਿਕਸ ਜੀਓ
ਪੂਰੇ ਸਤਿਗੁਰੂ ਤੁਹਾਨੂੰ ਵੇਖ ਕਰਕੇ ਵਿਗਾਸ ਖੁਸ਼ ਰਹੀਏ ਪ੍ਰਸੰਨ ਰਹੀਏ ਖੇੜਾ ਰਹੇ ਹਿਰਦੇ ਵਿੱਚ ਖੇੜਾ ਤਾਂ ਹੀ ਰਹੇਗਾ ਨਹੀਂ ਤਾਂ ਮਾਯੂਸੀ ਫਿਰ ਆ ਸਕਦੀ ਹੈ
ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ
ਹੇ ਮੇਰੇ ਗੋਬਿੰਦ ਇਹ ਸੁਹਾਗਵੰਤੀਆਂ ਬੀਬੀਆਂ ਸੰਤ ਮਹਾਤਮਾ ਸੁਹਾਗਣੀ ਬੀਬੀ ਉਹ ਹੁੰਦੀ ਹੈ ਜਿਹਦੀ ਸ਼ਾਦੀ ਹੋ ਜੇ ਪਤੀ ਵਾਲੀ ਬਣ ਜਾਏ ਸੁਹਾਗਣੀ ਬੀਬੀ ਇਸਤਰੀ ਕੌਣ ਹੈ ਸੰਤ ਮਹਾਤਮਾ ਜਿਨ੍ਹਾਂ ਦਾ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਚੁੱਕਾ ਜਿਨ੍ਹਾਂ ਨੂੰ ਰੱਬ ਮਿਲ ਗਿਆ ਇਹ ਸੁਹਾਗਵੰਤੀਆਂ ਬੀਬੀਆਂ ਦੀ ਤਰ੍ਹਾਂ ਸੁਹਾਗਣੀ ਇਹ ਸੰਤ ਮਹਾਤਮਾ ਜੀ ਹਰ ਨਾਮ ਮਿਲਿਆ ਸਾਨੂੰ ਨਾਮ ਮਿਲ ਗਿਆ ਪਰਮੇਸ਼ਰ ਦਾ
ਮਨ ਆਨੰਦ ਆਨੰਦ ਰਹੱਸ ਜੀਓ
ਇਸ ਕਰਕੇ ਹੁਣ ਮਨ ਦੇ ਅੰਦਰ ਆਨੰਦ ਰਹੱਸ ਜੀਓ ਸੋ ਆਨੰਦ ਤੇ ਰਹੱਸ ਖੁਸ਼ੀਆਂ ਇਹ ਰਾਤ ਦਿਨੇ ਬਣੀਆਂ ਰਹਿੰਦੀਆਂ ਹਨ ਤੁਹਾਡੇ ਧੰਨਵਾਦੀ ਹਾਂ ਇਸ ਵਾਸਤੇ
ਹਰ ਪਾਇੜਾ ਵਡਭਾਗੀ ਮੇਰਾ ਗੋਬਿੰਦਾ
ਮੇਰੇ ਗੋਬਿੰਦ ਮੇਰੇ ਗੋਬਿੰਦ ਹਰੀ ਨੂੰ ਵੱਡੇ ਭਾਗਾਂ ਵਾਲਿਆਂ ਨੇ ਪਾਇਆ ਪ੍ਰਾਪਤ ਕੀਤਾ ਹੈ
ਨਿਤ ਲੈ ਲਾਹਾ ਮਨ ਹੱਸ ਜੀਓ
ਆਓ ਸਖੀਓ ਪਿਆਰੀਓ ਮਿਲ ਕਰਕੇ ਇਸ ਸਤਸੰਗ ਦੇ ਵਿੱਚੋਂ ਨਾਮ ਦਾ ਲਾਹਾ ਲੈਂਦੇ ਰਹੀਏ ਇਹ ਨਾਮ ਦਾ ਲਾਹਾ ਲੈ ਕੇ ਹੱਸ ਅਸੀਂ ਹੱਸਦੇ ਰਹੀਏ ਭਾਵ ਕੇ ਸਾਨੂੰ ਖੁਸ਼ੀ ਮਿਲੀ ਰਹੇ ਚਿੰਤਾ ਨਾ ਆਵੇ ਇਹ ਹੱਸਣਾ ਖੁਸ਼ੀਆਂ ਖੇੜਿਆਂ ਦਾ ਗ੍ਰਸਤ ਲੰਘ ਜਾਵੇ
ਹਰ ਆਪ ਉਪਾਏ ਹਰ ਆਪੇ ਵੇਖੈ
ਇਹ ਪ੍ਰਭੂ ਆਪ ਹੀ ਤੂੰ ਪੈਦਾ ਕੀਤੇ ਨੇ ਮਨੁੱਖ ਆਪ ਹੀ ਪੈਦਾ ਕੀਤੀਆਂ ਬੀਬੀਆਂ ਆਪ ਹੀ ਕਰਾਏ ਮਿਲਾਪ ਆਪ ਹੀ ਬਖਸ਼ੀਆਂ ਖੁਸ਼ੀਆਂ ਤੇ ਖੇੜੇ ਆਪ ਹੀ ਤੂੰ ਵੇਖ ਰਿਹਾ ਇਹਨਾਂ ਦੇ ਤਾਈ
ਹਰੇ ਆਪੇ ਕਾਰ ਲਾਇਆ ਜੀਓ
ਆਪ ਹੀ ਇਹਨਾਂ ਨੂੰ ਚੰਗੇ ਮਾੜੇ ਕਾਰੋਬਾਰਾਂ ਵਿੱਚ ਲਾ ਦਿੱਤਾ ਕਈਆਂ ਨੂੰ ਸਤਸੰਗਤ ਦੇ ਕਾਰੇ ਵਿੱਚ ਸਿਮਰਨ ਭਜਨ ਦੇ ਕਾਰ ਵਿੱਚ ਕਈਆਂ ਨੂੰ ਮਾੜੀਆਂ ਕਾਰਾਂ ਵਿੱਚ ਲਾ ਦਿੱਤਾ
ਇੱਕ ਖਾਵੇ ਬਖਸ਼ ਤੋਟ ਨਾ ਆਵੇ
ਫਿਰ ਇੱਕ ਜਿਨ੍ਹਾਂ ਤੇ ਤੇਰੀ ਸਵਾਲੀ ਨਿਗਾਹ ਹੈ ਬਖਸ਼ਿਸ਼ ਹੈ ਜਿਹੜੇ ਤੇਰੇ ਦਰ ਤੇ ਆਣ ਕੇ ਤੇਰੀ ਬਖਸ਼ਿਸ਼ ਦੇ ਪਾਤਰ ਬਣੇ ਰਹਿੰਦੇ ਨੇ ਉਹ ਇੱਕ ਜਿਨ੍ਹਾਂ ਤੇ ਤੂੰ ਤਰੁੱਠ ਗਿਆ ਹੈ ਤੇਰੀ ਸਵਾਲੀ ਨਿਗਾਹ ਹੋ ਗਈ ਹੈ ਇੱਕ ਜਿਹੜੀਆਂ ਮਿਲ ਕੇ ਤੇਰੇ ਦਰਬਾਰ ਅੰਦਰ ਤੇਰੇ ਮੰਗਾਂ ਖੁਸ਼ੀਆਂ ਖੇੜਿਆਂ ਦੀ ਪ੍ਰਾਪਤੀ ਵਾਸਤੇ ਤੇਰੇ ਗੁਣਾਂ ਨੂੰ ਗਾਉਂਦੀਆਂ ਰਹਿੰਦੀਆਂ ਨੇ ਗਾਉਂਦੇ ਰਹਿੰਦੇ ਨੇ ਉਹ ਸਵੱਲੀ ਨਿਗਾਹ ਵਾਲੇ ਇੱਕ ਖਾਵ ਹੈ ਬਖਸ਼ ਟੋਟ ਨਾ ਆਵੇ
ਰੱਜ ਪੁੱਜ ਕੇ ਉਹ ਖਾਂਦੇ ਨੇ ਆਪ, ਪਰ ਇਹਦੀ ਬਖਸ਼ਿਸ਼ ਹੈ ਉਹਨਾਂ 'ਤੇ ਘਾਟਾ ਫਿਰ ਨਹੀਂ ਹੁੰਦਾ, ਉਹਨਾਂ 'ਤੇ ਤੂੰ ਕਿਰਪਾ ਕੀਤੀ ਹੈ। ਰੱਜ ਕੇ ਸੁੰਦਰ ਕੱਪੜੇ ਪਹਿਨਦੇ ਨੇ, ਰੱਜ ਕੇ ਭੋਜਨ ਛਕਦੇ ਨੇ, ਰਜਵੀਂ ਤੂੰ ਮਾਇਆ ਦਿੱਤੀ ਹੈ, ਰਜਵੀਂ ਅੱਗੇ ਖਾਂਦੇ ਅਤੇ ਖਰਚਦੇ ਨੇ, ਟੋਟ ਨਾ ਆਵੇ, ਉਹਨਾਂ ਨੂੰ ਘਾਟਾ ਨਹੀਂ ਹੁੰਦਾ, ਟੋਟਾ ਨਹੀਂ ਹੁੰਦਾ, ਸਗੋਂ ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ। ਕਈਆਂ ਦਾ ਖਿਆਲ ਹੈ ਕਿ ਗੁਰਦੁਆਰੇ ਸੰਗਤ ਨੂੰ ਜਿਹੜਾ ਲੰਗਰ ਕਰਾਉਂਦੇ ਹਾਂ ਨਾ, ਇਹ ਸਾਨੂੰ ਇੰਨਾ ਟੋਟਾ ਘਾਟਾ ਪੈ ਗਿਆ, ਨਹੀਂ, ਇਹ ਤਾਂ ਵੱਧਦਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਮਹਾਤਮਾ ਫਕੀਰਾਂ ਨੂੰ 20 ਰੁਪਏ ਖਵਾਏ ਸੀ, ਉਹ 20 ਰੁਪਏ ਫੜੇ ਹੋਏ ਅੱਜ ਗੁਰਦੁਆਰਿਆਂ 'ਚ ਲੰਗਰ ਚੱਲ ਰਹੇ ਨੇ। ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਜਿਹੜਾ ਆਪਣੀ ਦਸਵੰਧ ਦੀ ਮਾਇਆ ਕੱਢ ਕੇ ਇਹ ਧਾਰਮਿਕ ਖਾਤਿਆਂ ਵਾਸਤੇ ਲਾਓਗੇ, ਸੰਗਤਾਂ ਦੇ ਮੁੱਖ ਵਿੱਚ ਲੰਗਰ ਪਾਓਗੇ, ਗੁਰੂ ਅਸਥਾਨਾਂ ਨੂੰ ਚਲਾਓਗੇ, ਤੇ ਮੇਰੇ ਪਾਤਸ਼ਾਹ ਕਹਿੰਦੇ ਰਲ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਏ। ਇਹ ਵਧੇਗਾ ਜਿਹੜਾ ਆਪਣੀ ਮਾਇਆ ਧਰਮ ਫੰਡਾਂ ਵਿੱਚ ਪਾਵੇਗਾ, ਉਹਦੀ ਮਾਇਆ ਵਧੇਗੀ, ਬਰਕਤ ਪਵੇਗੀ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਕਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ। ਜੇ ਖਾਂਦਾ ਖਰਚਦਾ ਰਹੇਗਾ ਤੇ ਤੋਟ ਘਾਟਾ ਨਹੀਂ ਆਵੇਗਾ। ਜਿਹੜੇ ਖੂਹਾਂ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਉਹਨਾਂ ਖੂਹਾਂ ਦਾ ਪਾਣੀ ਸਾਫ਼ ਸੁਥਰਾ ਰਹਿੰਦਾ, ਜਿਹੜੇ ਖੂਹ ਖੜ ਜਾਂਦੇ ਨੇ ਪਾਣੀ ਨਹੀਂ ਨਿਕਲਦਾ, ਉਹ ਪਾਣੀ ਮੁਸ਼ਕ ਜਾਂਦਾ, ਕੀੜੇ ਪੈ ਜਾਂਦੇ ਨੇ, ਕਿਰਮ ਬਣ ਜਾਂਦੇ ਨੇ। ਜਿਹੜੇ ਬੰਦੇ ਮਾਇਆ ਨੂੰ ਘੁੱਟ ਕੇ ਜੱਫਾ ਮਾਰਦੇ ਨੇ, ਧਰਮ ਅਰਥ ਦੇ ਵਾਸਤੇ ਨਹੀਂ ਖਰਚਦੇ, ਉਹ ਬਿਮਾਰੀਆਂ ਤੇ ਮੁਕੱਦਮਿਆਂ ਦਾ ਕਾਰਨ ਬਣ ਕੇ ਜਿਵੇਂ ਖੜੇ ਖੂਹ ਦਾ ਪਾਣੀ ਖਰਾਬ ਹੋ ਜਾਂਦਾ, ਜ਼ਿੰਦਗੀ ਬਰਬਾਦ ਕਰ ਦਿੰਦੇ ਨੇ। ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ੁਰ ਸੋ। ਸਾਰ ਕੁਤਾਲੀ ਵਿੱਚ ਪੰਡਿਤ ਹਰਦਿਆਲ ਜੀ ਲਿਖਦੇ ਨੇ, ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਇਸ ਚੋਰ ਦੇ ਇਸ ਧਨ ਦੇ ਚਾਰ ਹੱਕਦਾਰ ਨੇ, ਇੱਕ ਧਰਮ ਖਾਤਾ, ਇੱਕ ਚੋਰ ਚੁਰਾ ਕੇ ਖੜਦੇ ਨੇ, ਅੱਗ ਲਾ ਕੇ ਸੜ ਜਾਂਦੇ ਨੇ, ਰਾਜਾ ਦੰਨ ਲਾ ਕੇ ਲੈ ਜਾਂਦਾ। ਫਿਰ ਅੱਗੇ ਬਚਨ ਕੀਤੇ ਨੇ, ਕਰੈ ਜੋ ਦੇਸ਼ ਤੈ ਤਿਆਗ, ਤਿੰਨੋ ਕੋਪੈ ਭਰਾਤ ਤੈ। ਤਿੰਨਾਂ ਦੀ ਕਰੋਪੀ ਉਸਦੇ ਉੱਪਰ ਹੋ ਜਾਂਦੀ ਹੈ। ਕਰੈ ਜੋ ਦੇਸ਼ ਤੈ ਤਿਆਗ, ਜੇਸ਼ਟਾ ਨਾਮ ਵੱਡੇ ਦਾ, ਪਹਿਲੇ ਦਾ, ਜਿਹੜਾ ਪਹਿਲਾਂ ਧਰਮ ਵਾਲਾ ਤਿਆਗ ਕਰ ਦੇਵੇ ਨਾ, ਉਹਨਾਂ 'ਚ ਤਿੰਨਾਂ ਦੀ ਕਰੋਪੀ ਹੋ ਜਾਂਦੀ ਹੈ, ਜਾਂ ਅੱਗ ਦੀ, ਜਾਂ ਰਾਜੇ ਦੀ ਡੰਨ ਲਾ ਕੇ, ਤੇ ਜਾਂ ਚੋਰ। ਪੋਪੈ ਤਾਂ ਪੈ ਭਰਾਤ ਤੈ, ਕਰੈ ਜੋ ਜੇਸ਼ ਤੈ ਤਿਆਗ। ਗੁਰਬਾਣੀ ਲਿਖਦੀ ਹੈ, ਹਰ ਕੇ ਅਰਥ ਖਰਚਣੇ ਸੱਟ ਹੈ, ਜਮਕਾਲ ਸਹਿ ਸਿਰ ਪੀੜਾ। ਟਿੱਚਰ ਮੂਲ ਨਾ ਥੋੜੀਂਦੋ, ਜਿਚਰ ਆਪ ਕਿਰਪਾਲ, ਸਭ ਦੇ ਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਇਹਨੂੰ ਖਾ, ਧਰਮ ਆਥੇ ਵਰਤ, ਖਰਚ ਇਹ ਵੱਧਦਾ ਜਾਵੇਗਾ।
ਇੱਕ ਨਾ ਫੱਕਾ ਪਾਇਆ ਜੀਓ,
ਇੱਕ ਜਿਹੜੇ ਸੂਨ ਬਣ ਕੇ ਬੈਠ ਜਾਂਦੇ ਨੇ ਨਾ ਮੇਰੇ ਪਾਤਸ਼ਾਹ ਕਹਿੰਦੇ ਨੇ, ਉਹਨਾਂ ਦਾ ਵਧਣਾ ਤੇ ਕੀ ਹੈ, ਦਾਨ ਤੂੰ ਦਿੱਤਾ ਉਹਨਾਂ ਨੂੰ ਨਹੀਂ ਹੈ, ਪਰ ਕਹਿੰਦੇ ਫੱਕਾ, ਉਹਨਾਂ ਨੂੰ ਫੱਕਾ ਸਾਰਾ ਦਿੱਤਾ ਆ। ਜਿਵੇਂ ਕਹਿੰਦੇ ਨਾ ਮੈਨੂੰ ਫੱਕਾ ਦੇ ਦੇ, ਫੱਕਾ ਹੁੰਦਾ ਹੱਥ ਤੇ ਰੱਖ ਕੇ ਇੱਕ ਵਾਰੀ ਮੂੰਹ 'ਚ ਜਿਹੜਾ ਪੈ ਜਾਵੇ ਫੱਕਾ, ਮੈਨੂੰ ਫੱਕਾ ਦਾਣੇ ਹੀ ਦੇ ਦੇ, ਇੱਕ ਫੱਕਾ ਹੀ ਦੇ ਦੇ, ਜਿਹੜੇ ਇੱਕ ਵਾਰੀ ਮੂੰਹ 'ਚ ਪੈ ਜਾਣ ਉਹਨੇ ਕੀ ਦੇ ਦੇ। ਇੱਕ ਨਾ ਸੂਮਾਂ ਨੂੰ ਫਿਰ ਪਰਮੇਸ਼ੁਰ ਦਿੰਦਾ ਵੀ ਫੱਕਾ ਕੀ ਹੈ, ਇੱਕ ਨਾ ਧਰਮ ਖਾਤੇ ਚੱਲਣ ਵਾਲਿਆਂ ਨੂੰ ਖਾਵੇ ਬਖਸ਼, ਤੋਟ ਨਾ ਆਵੇ, ਇੰਨਾ ਬਖਸ਼ਿਆ ਪਰਮੇਸ਼ੁਰ ਨੇ, ਉਹ ਖਾਂਦੇ ਨੇ ਖਰਚਦੇ ਨੇ, ਫਿਰ ਵੀ ਉਹਨਾਂ ਨੂੰ ਟੋਟਾ ਨਹੀਂ ਆਉਂਦਾ, ਵੱਧਦਾ ਹੀ ਜਾਂਦਾ ਹੈ।
ਇੱਕ ਰਾਜੇ ਤਖ਼ਤ ਵਹੇ ਨਿਤ ਸੁਫੀਏ,
ਜੇ ਇਹ ਕਹੀਏ ਕਈ ਜਿਹੜੇ ਪਾਪ ਜ਼ੁਲਮ ਸੂਮ ਪੁਣਾ ਕਰਦੇ ਉਹਨਾਂ ਕੋਲ ਬਹੁਤ ਧਨ ਹੈ, ਤਾਂ ਉਹਨਾਂ ਦਾ ਪਿਛਲੇ ਜਨਮ ਦਾ ਪੁੰਨ ਦਾਨ ਕੀਤਾ ਹੋਇਆ ਹੈ, ਜਿਸ ਕਰਕੇ ਬਾਹਲਾ ਮਿਲ ਰਿਹਾ ਨਹੀਂ, ਖਤਮ ਹੋ ਰਿਹਾ ਹੈ। ਜੇ ਕਹੀਏ ਅਸੀਂ ਬਥੇਰਾ ਕਰਕੇ ਵੇਖ ਲਿਆ, ਜੁੜਦਾ ਹੀ ਨਹੀਂ, ਤੇ ਪਤਾ ਨਹੀਂ ਪਿਛਲੇ ਜਨਮਾਂ ਵਿੱਚ ਕਿੰਨਾ ਕਿੰਨਾ ਇਹ ਸੂਨਤਾਈ ਆਦਿਕ ਕੀਤੀ ਹੋਈ ਹੈ, ਜਿਸ ਕਰਕੇ ਅਜੇ ਤੱਕ ਨਹੀਂ ਫਲਦਾ ਹੈ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹਾਂਜੀ ਫਿਰ
ਪੜੋ, ਵੇਖੋ
ਇਕਨਾਂ ਨੂੰ ਰੱਬ ਨੇ ਰਾਜੇ ਬਣਾ ਕੇ ਤਖਤਾਂ ਦੇ ਬਣਾ ਦਿੱਤਾ, ਕਿਤਨੇ ਸੁਖੀ ਹਨ।
ਇਕਨਾਂ ਭਿੱਖ ਮੰਗਾਇਆ ਜੀਏ,
ਵੇਖੋ ਜੋ ਕੌਤਕ ਨੇ ਇਕਨਾਂ ਤੋਂ ਖੈਰ ਮੰਗਾ ਰਿਹਾ ਹੈ, ਮੰਗਤੇ ਹਨ ਬਣੇ ਹੋਏ।
ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ,
ਮੇਰੇ ਗੋਬਿੰਦ ਇੱਕੋ ਹੁਕਮ ਸਭ ਦੇ ਵਿੱਚ ਤੇਰਾ ਵਰਤ ਰਿਹਾ ਹੈ।
ਜਨ ਨਾਨਕ ਨਾਮ ਧਿਆਇਆ ਜੀ,
ਪਰ ਜਿਨ੍ਹਾਂ ਨੇ ਧਿਆਇਆ ਸੀ ਤੇਰਾ ਨਾਮ, ਉਹ ਰਾਜੇ ਵੀ ਬਣੇ, ਉਹਨਾਂ ਨੂੰ ਤਖ਼ਤ ਵੀ ਮਿਲੇ, ਉਹਨਾਂ ਨੂੰ ਸੁੱਖ ਵੀ ਮਿਲੇ। ਇੱਕ ਜਿਨ੍ਹਾਂ ਨੇ ਨਹੀਂ ਧਿਆਇਆ ਨਾਮ, ਉਹ ਆਪਣਾ ਪਿਛਲਾ ਪੁੰਨ ਦਾਨ ਵੀ ਖਾ ਖਰਚ ਕੇ ਸਭ ਕੁਝ ਖਤਮ ਕਰ ਲੈਂਦੇ ਨੇ। ਜਨ ਨਾਨਕ ਨਾਮ ਧਿਆਇਆ ਜੀ, ਸਾਨੂੰ ਜਨਾਂ ਨੂੰ ਇਹ ਪਰਮੇਸ਼ਰ ਤੂੰ ਨਾਮ ਧਿਆਉਣਾ ਕੀਤਾ, ਦ੍ਰਿੜ ਕਰਵਾਇਆ ਹੈ। ਅਸੀਂ ਵੀ ਅਰਦਾਸ ਕਰਦੇ ਹਾਂ ਮੇਰੇ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ, ਸਾਹਿਬ ਗੁਰੂ ਨਾਨਕ ਦੇਵ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ 'ਤੇ ਵੀ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਨਾਮ ਨਾਲ ਜੋੜੋ, ਦਾਨ ਨਾਲ ਜੋੜੋ, ਪਰਉਪਕਾਰ ਨਾਲ ਜੋੜੋ, ਸ਼ੁਭ ਗੁਣਾਂ ਨਾਲ ਜੋੜੋ। ਇਹ ਧਾਰਿਆ ਹੋਇਆ ਮਨੁੱਖਾ ਜਨਮ ਸਾਡਾ ਵੀ ਸਫਲਾ ਹੋ ਜਾਵੇ। ਉਹਨਾਂ ਚੁੱਕਾਂ ਦੀ ਮੁਆਫੀ, ਪਾਤਸ਼ਾਹ ਰਹਿਮਤ ਕਰਨ। ਇੱਕ ਰਾਜੇ ਤਖਤ ਬਹਿ ਨਿਤ ਸੁਖੀਏ,
ਇੱਕ ਨਾ ਭਿੱਖ ਮੰਗਾਇਆ ਜੀਓ,
ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ, ਜਨ ਨਾਨਕ ਨਾਮ ਧਿਆਇਆ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਸਾਹਿਬ ਜੀਓ, ਆਪ ਜੀ ਦੀਆਂ ਸੰਗਤਾਂ ਵੱਲੋਂ ਗੁਰਬਾਣੀ ਸਤਿਕਾਰ ਵਿੱਚ ਮਾਇਆ ਹੈ, ਮੇਰੀਆਂ ਭੈਣਾਂ ਗੁਰਮੁਖਾਂ ਵੱਲੋਂ ਸਭ ਦੇ ਨਾਵਾਂ ਤੋਂ ਆਪ ਜਾਣੂ ਹੋ, ਸੇਵਾਦਾਰ ਪ੍ਰਬੰਧ ਕਰਨੀ, ਗੁਰਮੁਖ ਵੀਰਾਂ ਵੱਲੋਂ ਗੁਰੂ ਗਰੀਬ ਨਿਵਾਸ ਸਾਹਿਬ ਜੀਓ, ਆਪ ਦੀਆਂ ਸੰਗਤਾਂ ਲਈ ਲੰਗਰ ਚੱਲ ਰਹੇ ਨੇ, ਜਿਹੜੀਆਂ ਬੀਬੀਆਂ ਸ਼ਰਧਾ ਪਿਆਰ ਨਾਲ ਸੇਵਾ ਕਰ ਰਹੀਆਂ, ਉਹਨਾਂ ਭੈਣਾਂ ਦੀ ਗੁਰਮੁਖਾਂ ਦੀ ਸੇਵਾ ਆਪਣੇ ਦਰ ਪ੍ਰਬੰਧ ਕਰਨੀ, ਸੰਗਤਾਂ ਦਾ ਧੰਨਵਾਦ ਹੈ ਜੋ ਬੜੇ ਪਿਆਰ ਸਹਿਤ ਬੈਠ ਗੁਰੂ ਦੀ ਵਿਚਾਰ ਨੂੰ ਸ਼੍ਰਵਣ ਕੀਤਾ ਹੈ।